श्री नानक पद पंकज वंदन पद पंकज वंदन सिमराय अंगद दुख निकंदन अमरदास गुर हृदय गुर हृदय रामदास गुण गावो हरिहरजन विघ्नन के नाशक विघ्नन के नाशक हर गोविंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाल परम कृपाल श्री गुरु गोविंद सिंह विशाल पुन शीसा मंदों वार वार जगदीसा जिसमें है अमृत ज्ञान है माणिक भगत वैराग गुरु ग्रंथ साहिब उदत वंदो करन राग गुरु शब्द कमाए जिन जीते पंच विकार इन संतन को वंदना सिर चरणन परतार शिव तुक सामदी नूरी हर सौ उदिठे सचे पातशाह अमर जन्म जन्म दी कटिया उदिठे सचे पातशाह अमर जन्म जन्म दी कटिया सतनाम श्री वाहिगुरु साहिब जी लवपुर में क्षत्री हरदास महासुशील सुकीर्तन रास खेम क्वायर जिसके करदारा हित कर नित प्रत व्रत प्रत पारा लवपुर में क्षत्री हरदास
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सर्वत संगतां जो भी गुरसिख माई भाई गुरु नानक दे चरणां दे प्रेम करन वाले गुरु नानक दे चरणां दे पौरे अल मकरंद चरण कमल सिओ मन फेर फेरी जय गुरु नानक दे दरबार विच बैठ के अथवा दूर दराडे बैठियां संगतां कथा कीर्तन दा जो आनंद माण रहे हो गुरु नानक दे ग्यारहवें स्वरूप श्री गुरु ग्रंथ साहिब जी महाराज शबर शतर तख्त दे मालक जिन्हां दे स्वरूप दे विच गुरु नानक गुरु गोबिंद सिंह साहब दसे स्वरूपां दे दर्शन हुंदे ने दसो पातशाहियां दी आत्मक जोत है गुरता गद्दी ते जिथे सवायन अनंत शक्तियां दे मालक गुरु ग्रंथ साहिब जी ने उस पातशाह नूं नमस्कार करके अपने पुन्ना विच वादा कीता है चरण सफले होए मस्तक सफला होया नेत्र सफले हो रहे न चरण तां पर सक्या ते चरण गुर अमर पवलर हथ तां पर सक्या ते हथ गुर ते चरण ਹੱਥ ਮਸਤਕ ਆਦਿ ਸਾਰੇ ਅੰਗ ਪ੍ਰਤੰਗ ਜਿਹੜੇ ਬਣ ਤੇ ਉਹ ਹੱਥ ਜੋ ਲੱਗਿਆ ਗੁਰ ਅਮਰ ਪੈ ਐਸਾ ਕਿਹਾ ਹੈ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨੂੰ ਹੱਥ ਛੋਹਦੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ ਤਾਂ ਤੇ ਸੀਸ ਨਵਾਈਏ ਲਗੇ ਨ ਜਮ ਕੀ ਚੋਟ ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਮਨ ਬਿਰਤੀਆਂ ਇਕਾਗਰ ਕਰੋ ਬੜੀ ਤੇਜ਼ੀ ਦੇ ਨਾਲ ਮੁੱਕਦੀ ਹੋਈ ਜ਼ਿੰਦਗੀ ਹੱਥੋਂ ਨਿਕਲ ਰਹੀ ਜੋ ਜ਼ਿੰਦਗੀ ਹੈ ਸਾਡੀ ਉਹਨੂੰ ਥੋੜ੍ਹਾ ਜਿਹਾ ਸਾਂਭਣ ਦਾ ਯਤਨ ਕਰੀਏ ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਣ ਸਹਿੰਦਾ ਜੋ ਗੁਰਬਾਣੀ ਇਹ ਪਤੇ ਦੱਸਦੀ ਹੈ ਆਖਰ ਕੋਈ ਜੀਵਨ ਹੈ ਉਹ ਜਿਹੜਾ ਮੌਤ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ ਤੇ ਉਸ ਦੀ ਚਿੰਤਾ ਕਰਨੀ ਹਰ ਇੱਕ ਮਨੁੱਖ ਸਰੀਰ ਵਿੱਚ ਆਏ ਹੋਏ ਜੀਵ ਆਤਮਾ ਨੂੰ ਪਰ ਅਗਿਆਨ ਦੇ ਬਸ ਇਹ ਸੋਝੀ ਆਉਣ ਨਹੀਂ ਦਿੰਦੀ ਵਿਦਿਆ ਦੀ ਨੀਂਦ ਵੀ ਸੁੱਤੇ ਪਏ ਹਾਂ ਤੇ ਗੁਰੂ ਸਾਹਿਬ ਜਗਾਉਂਦੇ ਜਾਗ ਲਿਹੋ ਰੇ ਮਨ ਜਾਗ ਲਿਹੋ ਕਾਂ ਗਾਫਲ ਸੋਏ ਸੋ ਗਰੀਬ ਨਿਵਾਜ ਸਤਿਗੁਰੂ ਬਖਸ਼ਿਸ਼ ਕਰਨ ਕੀਰਤਨ ਦੁਆਰਾ ਆਪ ਜੀ ਨੇ ਆਨੰਦ ਮਾਣਿਆ ਤੇ ਚਰਨ ਹੱਥ ਤੇ ਰਸਨਾ ਹਿਰਦਾ ਇਹਨਾਂ ਚਾਰਾਂ ਦੀ ਪਵਿੱਤਰਤਾ ਦਾ ਇੱਕ ਸੂਤਰ ਹੈ ਤੇ ਉਹਦੇ ਵਿੱਚ ਐਸਾ ਕਥਨ ਕੀਤਾ ਹੈ ਹਸਤੋ ਪਵਿੱਤਰੰਗ ਜਦੀ ਦਾਨ ਪੁੰਨਿਆ ਕਹਿੰਦੇ ਹੱਥ ਤਾਂ ਪਵਿੱਤਰ ਹੁੰਦੇ ਨੇ ਇਹਨਾਂ ਹੱਥਾਂ ਦੇ ਨਾਲ ਦਾਨ ਕੀਤਾ ਜਾਏ ਵਾ ਪੁੰਨ ਕੀਤਾ ਜਾਏ ਦਾਨ ਅਤੇ ਪੁੰਨ ਦਾ ਥੋੜ੍ਹਾ ਜਿਹਾ ਅੰਤਰ ਹੈ ਦਾਨ ਹੁੰਦਾ ਜਿਹੜਾ ਹਮੇਸ਼ਾ ਕੀਤਾ ਜਾਏ ਪੁੰਨ ਹੁੰਦਾ ਜਿਹੜਾ ਵਿਸ਼ੇਸ਼ ਕਰਕੇ ਕਿਸੇ ਮੱਸਿਆ ਸੰਗਰਾਂਦ ਗੁਰਪੁਰਬ ਆਦਿ ਇਹੋ ਜਿਹੇ ਦਿਹਾੜਿਆਂ ਨੂੰ ਕੀਤਾ ਜਾਏ ਅਤੇ ਉਹਨੂੰ ਪੁੰਨ ਕਹਿੰਦੇ ਹਸਤੋ ਪਵਿੱਤਰੰਗ ਜਦੀ ਦਾਨ ਪੁੰਨਿਅੰ ਪਾਦੋ ਪਵਿੱਤਰੰਗ ਜਦੀ ਤੀਰਥ ਯਾਤਰਾ ਪੈਰ ਤਾਂ ਪਵਿੱਤਰ ਹੁੰਦੇ ਨੇ ਜੇ ਇਹਨਾਂ ਦੇ ਨਾਲ ਗੁਰੂ ਧਾਮਾਂ ਦੀ ਯਾਤਰਾ ਤੀਰਥ ਯਾਤਰਾ ਤੇ ਸਤਸੰਗਤ ਜੋ ਸਭ ਤੋਂ ਹੀ ਵੱਡਾ ਤੀਰਥ ਹੈ ਪਾਪ ਸੁਹਾਵੇ ਜੋ ਤੋਂ ਧਿਰ ਜੁਲਦੇ ਸੀ ਸੁਹਾਵਾ ਚਰਨ ਮੁੱਖ ਸੁਹਾਵਾ ਜਾ ਤੋ ਜਸ ਗਾਵੈ ਜੀਉ ਪੈਉ ਤਸਰਣੀ ਹਸਤੋ ਪਵਿੱਤਰੰਗ ਜਦੀ ਦਾਨ ਪੁੰਨਿਅੰ ਪਾਦੋ ਪਵਿੱਤਰੰਗ ਜਦੀ ਤੀਰਥ ਯਾਤਰਾ ਮੁੱਖਿਅੰਗ ਪਵਿੱਤਰੰਗ ਜਦੀ ਰਾਮ ਨਾਮੰ ਮੁੱਖ ਦੀ ਪਵਿੱਤਰਤਾ ਹੈ ਜੇ ਇਹਦੇ ਨਾਲ ਪਰਮੇਸ਼ਵਰ ਦਾ ਨਾਮ ਜਪਿਆ ਜਾਵੇ ਮਿਥਿਆ ਜਿਹਾ ਅਵਰੈ ਪਾਉ ਤੇ ਹਿਰਦਿਅੰਗ ਪਵਿੱਤਰੰਗ ਜਦੀ ਬਰਮ ਨਿਸ਼ਠਾ ਹਿਰਦਾ ਪਵਿੱਤਰ ਹੁੰਦਾ ਜੇ ਬ੍ਰਹਮ ਦਾ ਨਿਸ਼ਚਾ ਹਿਰਦੇ ਵਿੱਚ ਹੋਵੇ ਤਾਂ ਇਸ ਕਰਕੇ ਆਓ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਗਰੀਬ ਨਿਵਾਜ ਇਹ ਮੁਕਦੀ ਜ਼ਿੰਦਗੀ ਦੇ ਕੋਈ ਸਵਾਸ ਲੈ ਕੇ ਲਾਉਣ ਦੇ ਵਾਸਤੇ ਆਪ ਜੀ ਦੀ ਕਿਰਪਾ ਦੁਆਰਾ ਤੁਹਾਡੇ ਦਿੱਤੇ ਹੋਏ ਉੱਦਮ ਦੁਆਰਾ ਤੁਹਾਡੇ ਦੁਆਰੇ 'ਤੇ ਆਏ ਹਾਂ ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ ਰੱਖ ਲਿਹੋ ਸਿਰਜਣ ਬਾਬਾ ਪਰਮਤ ਬਹਾਰਿਆ ਰੱਖ ਲਿਹੋ ਦੀਨ ਦਿਆਲ ਪਰਮਤ ਬਹਾਰਿਆ ਤੇ ਗਰੀਬ ਨਿਵਾਜ ਕਿਰਪਾ ਕਰੋ ਰੱਖਿਆ ਕਰੋ ਇਹ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੀਏ ਆਓ ਕਥਾ ਦੁਆਰਾ ਆਪਣੇ ਸਵਾਸ ਸਫਲੇ ਕਰੀਏ ਇਹ ਨਿਰਗੁਣ ਸਰੂਪ ਦੀ ਉਪਾਸ਼ਨਾ ਹੈ ਪਿੱਛੇ ਤਿੰਨ ਗੁਰੂ ਸਾਹਿਬਾਨਾਂ ਦੀ ਕਥਾ ਗੁਰ ਪ੍ਰਣਾਲੀਆਂ ਦੀ ਕਥਾ ਚੱਲਦੀ ਹੈ ਭਾਈ ਸਾਹਿਬ ਨੇ ਬੜੀ ਵਿਦਵਤਾ ਭਰਪੂਰ ਛੰਦਾਬੰਦੀ ਦੇ ਅੰਦਰ ਭਾਈ ਸੰਤੋਖ ਸਿੰਘ ਸਾਹਿਬ ਨੇ ਗੁੰਦਿਆ ਇਸ ਇਤਿਹਾਸ ਨੂੰ ਪ੍ਰਚਾਰਕਾਂ ਦੇ ਗੁਰਸਿੱਖਾਂ ਦੀ ਸਹੂਲਤ ਵਾਸਤੇ ਗੁਰ ਪ੍ਰਣਾਲੀਆਂ ਦੇ ਦੋ ਅਧਿਆਅ ਲਿਖ ਕੇ ਵੀ ਜੇ ਕਿਸੇ ਨੇ ਗੁਰੂ ਸਾਹਿਬਾਨਾਂ ਦੀਆਂ ਤਰੀਖਾਂ ਦੇਖਣੀਆਂ ਨੇ ਉਹ ਕਿਸ ਖਾਨਦਾਨ ਵਿੱਚ ਪੈਦਾ ਹੋਏ ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਬੰਸ ਕੀ ਸੀ ਤੇ ਕਿੰਨੀ ਉਮਰ ਦੀ ਗੁਰਤਾ ਗੱਦੀ ਕੀਤੀ, ਕਿੰਨਾ ਚਿਰ ਗੁਰਤਾ ਗੱਦੀ ਕੀਤੀ, ਸੰਸਾਰ 'ਚ ਕਿੰਨਾ ਚਿਰ ਰਹੇ, ਇਹ ਸੰਖੇਪ ਦੇ ਨਾਲ ਦਰਸ਼ਨ ਕਰਾਉਂਦੇ ਜਾ ਰਹੇ। ਤਿੰਨ ਗੁਰੂ ਸਾਹਿਬਾਨਾਂ ਦੀ ਵਿਚਾਰ ਹੋ ਚੁੱਕੀ ਹੈ, ਕੁਛ ਪੰਕਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਆਪਾਂ ਲੜੀ ਜੋੜਨ ਵਾਸਤੇ ਲੈ ਰਹੇ ਹਾਂ। ਸੁਭਾਵ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਲਾਭਪੁਰ ਮਹਿ ਛਤਰੀ ਹਰਦਾਸ।
ਲਾਭਪੁਰ ਲਾਹੌਰ ਦਾ ਨਾਂ ਹੈ। ਉੱਥੇ ਛਤਰੀ ਵੰਸ਼ ਦੇ ਵਿੱਚ ਹਰਦਾਸ ਮਲ ਜੀ ਰਹਿੰਦੇ ਸਨ, ਬਜ਼ੁਰਗ ਸਤਿਕਾਰਯੋਗ ਗੁਰੂ ਸਾਹਿਬ ਦੇ ਪਿਤਾ ਨੂੰ ਗੁਰੂ ਰਾਮਦਾਸ ਮਹਾਰਾਜ ਦੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਕਬਲ ਕਾਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਭੱਟਾ ਨੇ ਕਿਹਾ ਕਿ ਬਾਬਾ ਹਰਦਾਸ ਮਲ ਦੇ ਤਨੇ ਕੀ ਇਸ ਪੁੱਤਰ ਗੁਰੂ ਰਾਮਦਾਸ ਮਹਾਰਾਜ, ਜੋ ਖਾਲੀ ਹਿਰਦੇ ਸਨ ਉਹਨਾਂ ਨੂੰ ਲਵਾਲਵ ਭਰ ਦਿੱਤਾ ਭਗਤੀ ਦੇ ਨਾਲ। ਉਹ ਲਾਹੌਰ ਦੇ ਵਿੱਚ ਰਹਿੰਦੇ ਸਨ।
ਮਹਾ ਸੁਸੀਲ ਸੁਕਿਰਤਨ ਰਾਸ।
ਫਿਰ ਮਹਾ ਸੁਸੀਲ ਸੀਲ ਸੁਭਾਅ ਹੁੰਦਾ ਜਿਹੜਾ ਨਿਮਰਤਾ ਵਾਲਾ ਸੁਭਾਅ। ਦੋ ਸੱਸੇ ਸੁਸੀਲ ਤੋਂ ਪਤਾ ਹੈ ਵੀ ਬੜੀ ਸ੍ਰੇਸ਼ਟ ਨਿਮਰਤਾ। ਇੱਕ ਨਿਮਰਤਾ ਹੁੰਦੀ ਹੈ ਨਕਲੀ, ਨਕਲੀ ਸ੍ਰੇਸ਼ਟ ਨਿਮਰਤਾ ਹੁੰਦੀ ਹੈ ਜਿਹੜੀ ਅੰਦਰੋਂ ਬਾਹਰੋਂ ਇੱਕੋ ਜਿਹੀ ਹੋਵੇ। ਸੁਕਿਰਤਨ ਦਾ ਮਤਲਬ ਹੈ ਵੀ ਪੁੰਨ ਆਤਮਾ। ਇਹ ਪੁੰਨਾਂ ਦਾ ਮਾਨੋ ਰਾਸ ਨਾਮ ਖਾਣ ਦਾ ਹੈ ਕਿ ਪੁੰਨ ਆਤਮਾ ਐਸੇ ਸਨ, ਪੁੰਨਾਂ ਦੀ ਖਾਣ ਸੀ, ਐਡੇ ਵੱਡੇ ਪੁੰਨਾਂ ਵਾਲੇ ਸਨ।
ਹੇਮ ਕੁਆਰ ਜਿਸ ਕੇ ਘਰ ਦਾਰਾ।
ਦਾਰਾ ਨਾਮ ਹੈ ਇਸਤਰੀ ਦਾ, ਉਹਨਾਂ ਦੇ ਘਰੋਂ ਜਿਹੜੀ ਮਾਤਾ ਸਤਿਕਾਰਯੋਗ ਜਿਹਨਾਂ ਦੀ ਕੁੱਖ ਤੋਂ ਗੁਰੂ ਰਾਮਦਾਸ ਨੇ ਜਨਮ ਲਿਆ, ਤੇ ਉਹਨਾਂ ਦੇ ਦੋ ਨਾਮ ਸਾਧ ਸਿੰਘ ਜੀ, ਖੇਮ ਕੋਇਰ ਵੀ ਨਾਮ ਹੈ ਤੇ ਦਇਆ ਕੌਰ ਵੀ ਨਾਮ ਹੈ, ਤੇ ਇਸ ਕਰਕੇ ਉਹਨਾਂ ਦੇ ਘਰ ਸਤਿਕਾਰਯੋਗ ਇਹ ਮਾਤਾ ਜੀ ਸਨ।
ਹਿਤ ਕਰ ਨਿਤ ਪਤ ਬ੍ਰਤ ਬ੍ਰਤ ਪਰ।
ਔਰ ਜਿਨ੍ਹਾਂ ਨੇ ਪਤੀ ਵਰਤਾ ਧਰਮ ਨੂੰ ਹਿਤ ਕਰ, ਨਿਤ ਆਪਣੇ ਪਤੀ ਦੇ ਨਾਲ ਹਿੱਤ ਸੀ, ਪ੍ਰੇਮ ਸੀ। ਜੋ ਅੱਜ ਕਲਯੁੱਗ ਦੇ ਸਮੇਂ ਦੇ ਅੰਦਰ ਇਉਂ ਲੱਗਦਾ ਜਿਵੇਂ ਬੀਤੇ ਯੁੱਗਾਂ ਦੀਆਂ ਗੱਲਾਂ, ਅੱਜ ਪਤੀ ਪਤਨੀ ਦਾ ਪਿਆਰ ਨਹੀਂ ਅੱਜ ਹੋਣਾ ਚਾਹੀਦਾ, ਕਿਤੇ ਨਾ ਕਿਤੇ ਦਰਾੜ ਹੈ ਉਹਦੇ ਵਿੱਚ, ਕਿਤੇ ਨਾ ਕਿਤੇ ਅੰਤਰਾ ਹੈ, ਕਿਤੇ ਨਾ ਕਿਤੇ ਫਰਕ ਹੈ। ਇਹ ਕਲਯੁੱਗ ਦੇ ਸਮੇਂ ਦਾ ਪ੍ਰਭਾਵ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਤਨ ਮਨ ਦੇ ਨਾ ਅੰਤਰ ਰੱਖ। ਇਹ ਔਰਤ ਨੂੰ ਉਪਦੇਸ਼ ਦਿੱਤਾ ਗੁਰਸਿੱਖ ਬੱਚੀਆਂ ਨੂੰ, ਕੇਵਲ ਮਾਂ ਬਾਪਾਂ ਦੇ ਕਹਿਣ ਤੋਂ ਹੀ ਆਪਣਾ ਤਨ ਧਰਮ ਦੀਆਂ ਰਸ਼ਮਾਂ ਦੇ ਨਾਲ ਸਮਾਜ ਦੇ ਸਾਹਮਣੇ ਜਿਹੜਾ ਪਤੀ ਦਾ ਲੜ ਫੜਾਇਆ ਗਿਆ ਹੈ, ਇਹ ਕੇਵਲ ਤਨੇ ਨਹੀਂ ਸੌਂਪਿਆ ਪਤੀ ਨੂੰ, ਮਹਾਰਾਜ ਕਹਿੰਦੇ ਇਹਦੇ ਨਾਲ ਨਾਲ ਆਪਣਾ ਮਨ ਵੀ ਪਤੀ ਨੂੰ ਸੌਂਪ ਦੇ, ਝਗੜਾ ਹੀ ਖਤਮ ਹੋ ਜਾਏਗਾ। ਤਨ ਮਨ ਦੇ ਨਾ ਅੰਤਰ ਰੱਖ, ਕੋਈ ਭੇਦ ਨਾ ਰੱਖੀ ਪਤੀ ਦੇ ਨਾਲ। ਅਵਰਾ ਦੇਖ ਨਾ ਸੁਣੇ ਅਪੱਖ, ਪਰਾਏ ਮਰਦ ਨੂੰ ਬੁਰੀ ਦ੍ਰਿਸ਼ਟੀ ਦੇ ਨਾਲ ਦੇਖਣਾ ਵੀ ਵਿਵਰਜਿਤ ਹੈ ਗੁਰਸਿੱਖ ਬੱਚਿਆਂ ਲਈ, ਤੇ ਨਾ ਉਸ ਦੀ ਕੋਈ ਵਿਸ਼ੇ ਰਸ ਦੀ ਗੱਲ ਸੁਣਨੀ ਹੈ, ਤੇ ਨਾ ਆਪਣੇ ਪਤੀ ਤੋਂ ਵੱਧ ਉਸ ਦੀ ਉਪਮਾ ਕਰਨੀ ਹੈ। ਅਵਰਾ ਦੇਖ ਨਾ ਸੁਣੇ ਅਪੱਖ ਹੈ। ਤੇ ਪੁਰਸ਼ ਨੂੰ ਉਪਦੇਸ਼ ਦਿੱਤਾ ਵੀ ਇਹ ਤੇਰੀ ਅਰਧੰਗਨੀ ਹੈ, ਇਹਨੂੰ ਕਦੇ ਆਪਣੇ ਸਰੀਰ ਤੋਂ ਵੱਖਰਾ ਸਰੀਰ ਨਾ ਸਮਝੀ, ਇਹ ਤੇਰਾ ਆਪਣਾ ਹੀ ਸਰੀਰ ਹੈ। ਅਰਧ ਸਰੀਰੀ ਨਾਰ ਨਾ ਛੋੜੇ, ਅਰਧ ਸਰੀਰੀ ਮੋਖ ਦੁਆਰੀ ਭਾਈ ਗੁਰਦਾਸ ਸਾਹਿਬ ਨੇ। ਤੋ ਜਿਸ ਪਤੀ ਪਤਨੀ ਦਾ ਆਪਸ ਵਿੱਚ ਪ੍ਰੇਮ ਨਹੀਂ ਹੈ, ਉਹਨਾਂ ਦੀ ਜ਼ਿੰਦਗੀ ਕਿਸੇ ਪਸ਼ੂਆਂ ਨਾਲੋਂ ਘੱਟ ਨਹੀਂ ਹੈ। ਪਸ਼ੂ ਵੀ ਇਕੱਠੇ ਖੁਰਲੀ ਤੇ ਪੱਠੇ ਖਾ ਲੈਂਦੇ ਹੈ, ਗਲ ਵਿੱਚ ਸੰਗਲ ਪਿਆ, ਪੱਠੇ ਵੀ ਖਾਈ ਜਾਂਦੇ ਆ, ਇੱਕ ਦੂਜੇ ਦੇ ਸਿੰਘ ਵੀ ਮਾਰ ਲੈਂਦੇ ਆ, ਪਰ ਨੇੜੇ ਹੋਏ ਨੂੰ ਬਹੁਤਾ ਨੁਕਸਾਨ ਨਹੀਂ ਕਰ ਸਕਦੇ। ਇਉਂ ਕਾਨੂੰਨ ਦੇ ਨੇੜੇ ਹੋਏ ਜਾਂ ਸਮਾਜ ਦੀਆਂ ਰਸਮਾਂ ਦੇ ਜਾਂ ਆਪਣੇ ਖਾਨਦਾਨਾਂ ਦੇ ਪ੍ਰਭਾਵ ਹੇਠ ਆ ਕੇ ਜ਼ਿੰਦਗੀ ਬਤੀਤ ਕਰੀ ਜਾਣੀ, ਉਹ ਜ਼ਿੰਦਗੀ ਕੋਈ ਪਸ਼ੂਆਂ ਪੰਛੀਆਂ ਨਾਲੋਂ ਬਹੁਤੀ ਵਧੀਆ ਨਹੀਂ ਹੈ। ਤੇ ਮਾਤਾ ਜੀ ਖੇਮ ਕੌਰ, ਗੁਰੂ ਰਾਮਦਾਸ ਮਹਾਰਾਜ ਦੀ ਮਾਤਾ, ਐਸੇ ਨਹੀਂ ਸਨ, ਹਿਤ ਘਰ ਨਿੱਤ, ਆਪਣੇ ਪਤੀ ਦੇ ਨਾਲ ਨਿੱਤ ਹਿੱਤ ਸੀ, ਦਿਨ ਪਰ ਦਿਨ ਇਹ ਪ੍ਰੀਤ ਵੱਧਦੀ ਸੀ। ਪਤ ਵਰਤ ਪਰਤ ਪਾਰਾ, ਪਤੀ ਵਰਤਾ ਧਰਮ ਨੂੰ ਪਾਲ ਕੇ ਦਿਖਾਇਆ ਕਿ ਕੈਸਾ ਹੁੰਦਾ ਹੈ ਧਰਮ। ਤੋ ਐਸੇ ਹੀ ਮਾਤਾ ਜੀ ਸਨ।
ਤਿੰਨ ਤੇ ਉਤਪਤ ਪੈ ਸੋ ਨੰਦ,
ਨੰਦ ਨਾਮ ਪੁੱਤਰ ਦਾ ਹੈ, ਉਹਨਾਂ ਤੋਂ ਪੈਦਾ ਹੋਏ ਉਹਨਾਂ ਦੇ ਪੁੱਤਰ ਜਿਹਨਾਂ ਦੀ ਗੱਲ ਅੱਗੇ ਕਰ ਰਹੇ ਹਨ।
ਸ੍ਰੀ ਗੁਰੂ ਰਾਮਦਾਸ ਕੁਲ ਚੰਦ,
ਗੁਰੂ ਰਾਮਦਾਸ ਮਹਾਰਾਜ ਜੀ ਮਾਨੋ ਸੋਢੀਆਂ ਦੀ ਕੁਲ ਦੇ ਚੰਦਰਮਾ ਰੂਪ ਹਨ, ਸੋਢ ਵੰਸ਼ ਦੇ ਇਸ ਨੂੰ ਉਜਾਲਾ ਕਰਨ ਵਾਲੇ। ਤੇ ਭਾਈ ਸਾਹਿਬ ਨੇ ਤਾਂ ਸਾਸ ਜੀ ਰਾਮਦਾਸ ਹੀ ਨਾਮ ਦਿੱਤਾ, ਪਰ ਕੁਝ ਇਤਿਹਾਸਕਾਰਾਂ ਨੇ ਤੇ ਕੁਝ ਗਿਆਨੀ ਸਿੰਘਾਂ ਨੇ ਜੇਠਾ ਨਾਮ ਕਰਕੇ ਵੀ ਬਚਪਨ ਦਾ ਨਾਮ ਜੇਠਾ ਸੀ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਨਹੀਂ ਜੇਠਾ ਪਦ ਕਿਤੇ ਆਇਆ, ਉੱਥੇ ਤਾਂ ਉਹੀ ਨਾਮ ਆਉਂਦਾ ਹੈ ਰਾਮਦਾਸ। ਤਨ ਤਨ ਰਾਮਦਾਸ ਗੁਰਜਨ ਸਿਰਿਆ ਤਿਨੇ ਸੁਭਾਰਿਆ, ਕਿਤੇ ਵੀ ਜੇਠਾ ਪਦ ਨਹੀਂ ਆਇਆ। ਇਸ ਕਰਕੇ ਸੰਪਰਦਾ ਦੇ ਵਿੱਚ ਇਸ ਗੱਲ ਨੂੰ ਇਹ ਵਿਚਾਰਿਆ ਜਾਂਦਾ ਵੀ ਜੇ ਜੇਠਾ ਨਾਮ ਹੁੰਦਾ ਤਾਂ ਕਿਤੇ ਨਾ ਕਿਤੇ ਆਉਂਦਾ, ਆਇਆ ਨਹੀਂ। ਫਿਰ ਵੀ ਚਲੋ ਜੈਸਾ ਸੁਣਨ ਵਿੱਚ ਆ ਰਿਹਾ, ਕਰਨ ਵਿੱਚ ਆ ਰਿਹਾ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਘਰ ਇਹਨਾਂ ਦਾ ਅਵਤਾਰ ਹੋਇਆ। ਤਿੰਨ ਤੇ ਉਤਪਤ ਭੈ ਸੋ ਨੰਦ, ਸ੍ਰੀ ਗੁਰੂ ਰਾਮਦਾਸ ਕੁਲ ਚੰਦ। ਤੇ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਤੇ ਐਸੇ ਪ੍ਰਮਾਣ ਮਿਲਦੇ ਨੇ, ਪੁਰਜਨ ਹਰਖ ਅਚਾਨਕ ਲਹਿਓ, ਕਹਿੰਦੇ ਕਿਸੇ ਨੂੰ ਪਤਾ ਨਹੀਂ ਲੱਗਿਆ ਇਹ ਖੁਸ਼ੀ ਕਿਉਂ ਹੋ ਰਹੀ ਹੈ। ਅਚਾਨਕ ਹੀ ਸਾਰੇ ਲੋਕਾਂ ਦੇ ਖੁਸ਼ੀ ਨਾਲ ਹਿਰਦੇ ਭਰ ਗਏ, ਐਸੀ ਲਿਖਤ ਮਿਲਦੀ ਹੈ ਜਿਸ ਦਿਨ ਗੁਰੂ ਰਾਮਦਾਸ ਜੀ ਸੰਸਾਰ ਵਿੱਚ ਆਏ। ਕੁਲਜਨ ਹਰਖ ਤੇ ਪੁਰਜਨ ਹਰਖ, ਐਸਾ ਆਨੰਦ ਪ੍ਰਾਪਤ ਹੋਇਆ ਤੇ ਨਦੀਆਂ ਨੀਰ ਸ਼ੀਰ ਹੋਏ ਵਹੇ। ਪੁਰਜਨ ਹਰਖ ਅਚਾਨਕ ਹੀ ਖੁਸ਼ੀ ਮਿਲੀ। ਕਹਿੰਦੇ ਕੁਝ ਸਮੇਂ ਵਾਸਤੇ ਜਿਹੜੇ ਦਰਿਆ ਪਾਣੀ ਦੇ ਵਗਦੇ ਸਨ, ਕਹਿੰਦੇ ਦੁੱਧ ਦੇ ਵਗੇ, ਕੁਛ ਛਿਣ ਐਸੇ ਆਏ। ਤੇ ਐਸੇ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਤਾਪ ਹੈ। ਤੇ ਅੱਗੇ ਫਿਰ ਗੁਰੂ ਰਾਮਦਾਸ ਦੀ ਚਰਨ ਸ਼ਰਨ ਵਿੱਚ ਜਿਵੇਂ ਗਏ ਉਹਦਾ ਵੇਰਵਾ ਦਿੰਦੇ ਨੇ।
ਪੈਸੋ ਕੁਲ ਭੱਲਿਆਂ ਕੇ ਭੁੱਖਣ,
ਭੱਲਿਆਂ ਦੀ ਵੰਸ਼ ਦੇ ਭੁੱਖਣ ਗਹਿਣਾ ਰੂਪ ਗੁਰੂ ਅਮਰਦਾਸ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ। ਤੇ ਹੁਣ ਆਪਣੀ ਮਰਜ਼ੀ ਨਾਲ ਪਾਠ ਬਦਲੇ ਜਾ ਰਹੇ ਨੇ, ਕਿਹੜਾ ਕੋਈ ਰੋਕਣ ਵਾਲਾ ਤਾਂ ਹੈ ਨਹੀਂ। ਕਹਿਣਗੇ ਭਲੇ ਅਮਰਦਾਸ ਗੁਣ ਤੇਰੇ, ਵੀ ਉਹ ਚੰਗੇ ਸੀ ਜੀ, ਇਸ ਕਰਕੇ ਭਲੇ ਕਹਿਣਾ ਚਾਹੀਦਾ। ਤੇ ਗੁਰੂ ਸਾਹਿਬ ਦੇ ਨਾਂ ਦੇ ਨਾਲ ਨੂੰ ਜਾਤਾਂ ਨਹੀਂ ਲਾਉਣੀਆਂ ਚਾਹੀਦੀਆਂ, ਦਲੀਲਾਂ ਆਪਣੀਆਂ ਦੇਣ ਦੇਣ, ਫਿਰ ਗੁਰੂ ਰਾਮਦਾਸ ਦੀ ਵਾਰੀ ਕੀ ਕਰੋਗੇ। ਤੇ ਗੁਰੂ ਰਾਮਦਾਸ ਮੇਰੇ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਤੇ ਉੱਥੇ ਸੋਢੀ ਸੁਲਤਾਨ ਲਿਖਿਆ, ਸੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਬੈਠਾ ਸੋਢੀ ਪਾਤਸ਼ਾਹ। ਤਿੰਨ ਬੇਦੀਆਂ ਨੇ ਕੀ ਕੁਲ ਵੇਖੇ, ਗੁਰੂ ਨਾਨਕ ਨੂੰ ਬੇਦੀ ਲਿਖਿਆ। ਤੇ ਫਿਰ ਗੁਰੂ ਅਮਰਦਾਸ ਦੀ ਵਾਰੀ ਨੂੰ ਜੇ ਉਹਨਾਂ ਨੂੰ ਭੱਲੇ ਕਹਿ ਦਿੱਤਾ ਉਹਨਾਂ ਦੀ ਵੰਸ਼ ਹੈ ਤਾਂ ਉੱਥੇ ਭੱਲੇ ਕਹਿ ਕੇ, ਤੇ ਇੱਕ ਤਾਂ ਇਹ ਜਣਾਉਣਾ ਵੀ ਮੈਂ ਕੋਈ ਨਵੀਂ ਖੋਜ ਕੀਤੀ ਹੈ ਵੀ ਮੈਂ ਗਿਆਨ 'ਚ ਵਾਧਾ ਕਰਦਾ ਹੁਣ ਲੋਕਾਂ ਦੇ ਵੀ ਭੱਲੇ ਕਹਿਣਾ ਚਾਹੀਦਾ। ਅਸਲ ਦੇ ਵਿੱਚ ਬਾਤ ਇਹ ਹੈ ਵੀ ਇਹ ਕਲਯੁੱਗ ਦੇ ਲੱਛਣ ਹੀ ਨੇ ਸਾਰੇ, ਸਾਰਿਆਂ ਧਰਮਾਂ 'ਚ ਹੀ ਫਰਕ ਪੈ ਰਹੇ ਨੇ, ਸਾਰਿਆਂ ਧਰਮਾਂ 'ਚ ਐਸੇ ਲੋਕ ਪੈਦਾ ਹੋ ਰਹੇ ਨੇ ਜਿਹੜੇ ਆਪਣੇ ਆਪਣੇ ਧਰਮ ਨੂੰ ਹਾਨੀ ਪਹੁੰਚਾ ਰਹੇ ਨੇ। ਤੋ ਇਸ ਕਰਕੇ ਗੁਰੂ ਭਏ ਜੋ ਕੁੱਲ ਭੱਲਿਆਂ ਨੂੰ ਤੇ ਭੁੱਖਣ, ਭੱਲੇ ਵੰਸ਼ ਦੇ ਗੁਰੂ ਅਮਰਦਾਸ ਮਹਾਰਾਜ ਜੀ
ਭਾਨੀ ਤਿਨ ਕੇ ਸੁਤਾ ਦੁਖਣ,
ਉਹਨਾਂ ਦੀ ਪੁੱਤਰੀ ਸੀ ਬੀਬੀ ਭਾਨੀ ਤੇ ਅਦੁਖਣ ਦੂਸ਼ਣ ਤੋਂ ਰਹਿਤ ਹੈ ਜਿਹਦੇ ਵਿੱਚ ਕੋਈ ਦੋਸ਼ ਨਹੀਂ, ਤੇ ਦੂਸਰਾ ਹੈ ਪਵਿੱਤਰ। ਇਹਦਾ ਅਰਥ ਇਹ ਹੈ ਬੜੀ ਪਵਿੱਤਰ ਆਤਮਾ ਸੀ ਬੀਬੀ ਭਾਨੀ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਵੰਸ਼ ਪੈਦਾ ਹੋਈ।
ਸੋਡੀ ਵੰਸ਼ ਚੰਦ ਕਿਉਂ ਵਿਆਹੀ,
ਭਾਈ ਸਾਹਿਬ ਨੇ ਕਿਉਂਕਿ ਗੁਰੂ ਰਾਮਦਾਸ ਦੀ ਗੱਲ ਕਰਦੇ ਨੇ, ਪੁੱਤਰੀਆਂ ਤਾਂ ਦੋ ਸਨ ਬੀਬੀ ਦਾਨੀ ਤੇ ਬੀਬੀ ਭਾਨੀ, ਤੇ ਇਸ ਕਰਕੇ ਦੂਸਰੀ ਪੁੱਤਰੀ ਦਾ ਜ਼ਿਕਰ ਨਹੀਂ ਕਰਦੇ ਕਿਉਂਕਿ ਬੀਬੀ ਭਾਨੀ ਦਾ ਹੀ ਵਿਆਹ ਗੁਰੂ ਰਾਮਦਾਸ ਮਹਾਰਾਜ ਨਾਲ ਹੋਇਆ ਸੀ।
ਰਹੇ ਜੋ ਗੋ ਪਿਤ ਕੇ ਟਿਗ ਚਾਹੀ,
ਤੇ ਬਹੁਤ ਦੇਰ ਆਪਣੇ ਪਿਤਾ ਦੇ ਘਰ ਵਿੱਚ ਹੀ ਬੀਬੀ ਭਾਨੀ ਰਹੀ ਹੈ, ਵਿਆਹ ਤੋਂ ਬਾਅਦ ਵੀ ਉੱਥੇ ਹੀ ਰਹੇ। ਇਹ ਸਾਰੇ ਇਤਿਹਾਸ ਦੇ ਵਿੱਚ ਆਪ ਜੀ ਪੜ੍ਹਦੇ ਸੁਣਦੇ ਹੋ।
ਗੋਇੰਦਵਾਲ ਪੁਰੀ ਵਖਿਆ ਤੇ,
ਹਾਂਜੀ ਗੋਇੰਦਵਾਲ ਪੁਰੀ ਕੈਸੀ ਹੈ, ਗੋਇੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾ, ਗੋਇੰਦਵਾਲ ਪੁਰੀ ਦੇ ਅੰਦਰ ਬੜਾ ਲੰਮਾ ਸਮਾਂ ਰਹੇ ਹਨ।
ਤਹਾਂ ਬਸਤ ਬੀਤੇ ਦਿਨ ਰਾਤ,
ਉੱਥੇ ਦਿਨ ਰਾਤ ਜ਼ਿੰਦਗੀ ਦੇ ਬਤੀਤ ਹੋਏ ਗੁਰੂ ਦੀ ਸੇਵਾ ਵਿੱਚ।
ਤੀਰ ਪੁੱਤਰ ਉਪਜੇ ਤਿਨ ਕੇਰੇ,
ਤੇ ਫਿਰ ਬੀਬੀ ਭਾਨੀ ਦੀ ਕੁੱਖ ਤੋਂ ਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸੰਯੋਗ ਨਾਲ ਤਿੰਨ ਸਾਹਿਬਜ਼ਾਦੇ ਇਹਨਾਂ ਦੇ ਘਰ ਪ੍ਰਗਟ ਹੋਏ, ਉਹਨਾਂ ਦਾ ਵੇਰਵਾ ਦਿੰਦੇ ਨੇ।
ਸ੍ਰੀ ਅਰਜਨ ਪ੍ਰਿਥੀਆ ਸੋ ਵਡੇਰੇ,
ਸਭ ਤੋਂ ਵੱਡੇ ਤਾਂ ਸਨ ਪ੍ਰਿਥੀ ਚੰਦ, ਤੇ ਉਹਨਾਂ ਤੋਂ ਬਾਅਦ ਫਿਰ ਮਹਾਦੇਵ ਜੀ ਹਨ ਗੁਰੂ ਅਰਜਨ ਦੇਵ ਜੀ, ਇਹ ਸਾਹਿਬਜ਼ਾਦਿਆਂ ਦਾ ਨਾਮ ਲੈਂਦੇ ਨੇ।
ਤ੍ਰਿਤੀ ਮਹਾਦੇਵ ਜਿਹ ਨਾਮ,
ਇਹਨਾਂ ਨੇ ਤਰਤੀਬ ਆਪਣੇ ਕਾਵਿ ਰਚਨਾ ਦੇ ਵਿੱਚ ਬਣਾਉਣ ਵਾਸਤੇ ਜਿੱਥੋਂ ਭਾਈ ਸਾਹਿਬ ਨੂੰ ਠੀਕ ਲੱਗਿਆ, ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਪਹਿਲਾਂ ਦਿੱਤਾ, ਫਿਰ ਪ੍ਰਿਥੀ ਚੰਦ ਦਾ ਦਿੱਤਾ, ਫਿਰ ਮਹਾਦੇਵ ਦਾ ਦਿੱਤਾ, ਪਰ ਤਰਤੀਬ ਅਨੁਸਾਰ ਮਹਾਦੇਵ ਜੀ ਦਾ ਇਹ ਵਿਚਕਾਰਲੇ ਨੇ, ਅਤੇ ਪਹਿਲਾਂ ਹੰਸਾਸ ਜੀ, ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਅਤੇ ਉਸ ਤੋਂ ਬਾਅਦ ਮਹਾਦੇਵ ਜੀ, ਉਦੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਤਿੰਨ ਪੁੱਤਰ ਸਨ।
ਮਹਾ ਗੰਭੀਰ ਧੀਰ ਅਵਨਾਮ,
ਤੇ ਗੰਭੀਰ ਨਾਮ ਹੈ ਜਿਹੜਾ ਨਿਰਹਲ, ਜਿਹੜਾ ਹਿੱਲੇ ਨਾ ਆਪਣੇ ਥਾਂ ਤੋਂ, ਤੇ ਇਸ ਪ੍ਰਕਾਰ ਭਾਵੇਂ ਗੰਭੀਰ ਦਾ ਅਰਥ ਮਹਾਨ ਕੋਸ਼ ਵਾਲੇ ਭਾਈ ਕਾਨ ਸਿੰਘ ਨਾਭਾ ਨੇ ਗੰਭੀਰ ਦਾ ਅਰਥ ਵੀ ਡੂੰਘਾ ਕੀਤਾ, ਤੇ ਗਹਿਰ ਦਾ ਅਰਥ ਵੀ ਡੂੰਘਾ ਹੀ ਕੀਤਾ, ਗਹਿਰ ਗੰਭੀਰ ਡੂੰਘੇ ਤੋਂ ਡੂੰਘਾ, ਐਸਾ ਵਿਦਵਾਨਾਂ ਦੇ ਵਿੱਚ ਕੁਝ ਐਸੇ ਸ਼ਬਦ ਹੈ। ਪਰ ਡਾਕਟਰ ਭਾਈ ਵੀਰ ਸਿੰਘ ਜੀ ਨੇ ਗੰਭੀਰ ਦਾ ਅਰਥ ਨਿਰਹਲ ਕੀਤਾ ਹੈ, ਗਹਿਰ ਡੂੰਘਾ, ਗੰਭੀਰ ਨਿਰਹਲ। ਪਰ ਅਮੀਰ ਭੰਡਾਰ ਦੇ ਗਿਆਨੀ ਕਿਰਪਾਲ ਸਿੰਘ ਜੀ ਨੇ ਵੀ ਇਸੇ ਅਰਥ ਨੂੰ ਮੁਖਤਾ ਦਿੱਤੀ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਇਹੋ ਜਿਹੀ ਪਾ ਤਾਂ ਇਹ ਖੁੱਲ੍ਹਦੀ ਹੈ ਵੀ ਕਿਸੇ ਨੂੰ ਇਹ ਭਰਮ ਨਾ ਹੋਵੇ, ਕੋਈ ਇਕੱਲਾ ਮਹਾਨ ਕੋਸ਼ ਪੜ੍ਹ ਕੇ ਕਹੇ ਜੀ ਮੈਂ ਕਥਾ ਸੁਣੀ ਸੀ ਉੱਥੇ ਐਵੇਂ ਕਹੀ ਜਾਂਦੇ ਸੀ, ਮਹਾਨ ਕੋਸ਼ ਦਾ ਇਉਂ ਲਿਖਿਆ। ਇਸ ਕਰਕੇ ਥੋੜ੍ਹਾ ਜਿਹਾ ਵੇਰਵਾ ਦੇਣਾ ਪੈਂਦਾ, ਵਰਨਾ ਇਹਦੀ ਕੋਈ ਬਹੁਤੀ ਲੋੜ ਨਹੀਂ। ਤੋ ਇਸ ਕਰਕੇ ਨਿਰਹਲ, ਜਿਹੜਾ ਐਸੇ ਅਚਲ ਸਿਧਾਂਤ ਦੇ ਮਾਲਕ ਸਨ
ਸ੍ਰੀ ਗੁਰੂ ਰਾਮਦਾਸ ਜਗ ਪਾਇਓ।
ਹਾਂਜੀ ਇਹ ਤਿੰਨੇ ਜਿਹੜੇ ਸੀ ਕਹਿੰਦੇ ਸ੍ਰੀ ਗੁਰੂ ਰਾਮਦਾਸ ਜਗ ਪਾਇਓ, ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੰਸਾਰ ਦੇ ਵਿੱਚ ਹੋਏ।
ਗੁਣਾਂ ਅਨੇਕ ਜੁੱਤ ਤਖਤ ਸੁਹਾਇਓ,
ਅਨੇਕਾਂ ਗੁਣਾਂ ਦੇ ਸਹਿਤ ਉਹ ਗੁਰੂ ਨਾਨਕ ਦੇ ਤਖਤ ਤੇ ਵਿਰਾਜਮਾਨ ਹੋਏ, ਇਹ ਅਚਲ ਤਖ਼ਤ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਹੀ ਇਹ ਪਦਵੀਆਂ ਪ੍ਰਾਪਤ ਹੋਈਆਂ। ਉਸ ਤਖ਼ਤ ਦੇ ਮਾਲਕ ਬਣ ਗਏ।
ਸਮਤ ਖਸ਼ਟ ਇਕਾਦਸ਼ ਮਾਸ
ਦੇ ਗੁਣ ਬਹੁਤੇ ਸਨ, ਤਖ਼ਤ ਤੇ ਸਵਾਇਮਾਨ ਹੋਏ ਤੇ 6 ਸਾਲ ਇਕਾਦਸ਼ ਦਾ 11 ਮਹੀਨੇ, ਯਾਨੀ ਇਹ ਜਿਹੜੇ ਸਾਲ ਤੇ ਮਹੀਨੇ 6 ਸਾਲ 11 ਮਹੀਨੇ ਜੋ ਹਨ,
ਦਿਵਿਸ਼ਟ ਅਸ਼ਟ ਦਸ ਸ੍ਰੀ ਸੁਖ ਰਾਸ।
ਅਸ਼ਟ ਤੇ 10 ਦਾ ਮਤਲਬ ਹੈ 18 ਦਿਨ ਉੱਤੇ, 6 ਸਾਲ 11 ਮਹੀਨੇ 18 ਦਿਨ। ਇਹ ਉਮਰ ਗੁਰੂ ਅਮਰਦਾਸ ਮਹਾਰਾਜ ਤੋਂ ਮਿਲੀ ਸੀ ਇਹਨਾਂ ਨੂੰ।
ਗੁਰਤਾ ਗੱਦੀ ਪਰਥਿਤ ਰਹੇ,
ਗੁਰਤਾ ਗੱਦੀ ਤੇ ਸਵਾਇਮਾਨ ਰਹੇ ਇੰਨਾ ਸਮਾਂ।
ਜਿਨ ਤੇ ਅਨੇਕ ਦਾਸ ਗਤ ਲਹੇ,
ਜਿਨ੍ਹਾਂ ਤੋਂ ਅਨੇਕਾਂ ਦਾਸਾਂ ਨੇ, ਅਨੇਕਾਂ ਸਿੱਖਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ, ਦਰਸ਼ਨਾਂ ਨਾਲ ਵੀ ਤੇ ਉਪਦੇਸ਼ ਸੁਣ ਕੇ ਵੀ। ਐਸੇ ਗੁਰੂ ਰਾਮਦਾਸ ਮਹਾਰਾਜ ਸਨ।
1637 ਸਾਲ
ਤੇ ਫਿਰ ਸਮਾਂ ਆਇਆ ਸਾ ਸੀ 1631 ਵਿੱਚ, 38 ਦੇ ਵਿੱਚ, 1638 ਦੇ ਵਿੱਚ
ਭਾਦੋ ਸੁਦੀ ਤੀਜ ਗੁਰਦਿਆਲ,
ਭਾਦਰੋਂ ਸੁਦੀ ਤੀਜ ਸੀ ਉਸ ਵੇਲੇ ਗੁਰੂ ਦਿਆਲੂ ਜੀ,
ਤਜ ਸਰੀਰ ਵੈਕੁੰਠ ਪਧਾਰੇ,
ਫਿਰ ਆਪਣਾ ਸਰੀਰ ਤਿਆਗ ਕੇ ਵੈਕੁੰਠ ਚਲੇ ਗਏ। ਇਹ ਸੰਖੇਪ ਨਾਲ ਜਾਣਕਾਰੀ ਹੈ, ਇਹ ਜਿਵੇਂ ਸਾਸ ਜੀ ਕਿਸੇ ਵੀ ਗ੍ਰੰਥ ਦਾ ਤਤਕਰਾ ਹੁੰਦਾ ਨਾ, ਉਹ ਤਤਕਰੇ ਦੇ ਵਿੱਚ ਫਿਰ ਸੌਖਾ ਚੀਜ਼ਾਂ ਲੱਭ ਜਾਂਦੀਆਂ ਹਨ, ਤਤਕਰੇ ਦੀ ਸੰਖੇਪ ਜਾਣਕਾਰੀ ਹੁੰਦੀ ਹੈ। ਇਹ ਮੰਨੋ ਸਾਰੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ, ਗੁਰੂ ਸਾਹਿਬਾਨਾਂ ਦੇ ਜੀਵਨ ਦਾ ਤਤਕਰਾ ਹੀ ਨਿਚੋੜ ਕੱਢ ਰਹੇ ਹਨ। ਇਹ ਮੂਹਰੇ ਲਾਇਆ ਭਾਈ ਸਾਹਿਬ ਨੇ, ਵਿਸਥਾਰ ਨਾਲ ਵਾਚ ਕਰਨਗੇ, ਪਹਿਲਾਂ ਸੰਖੇਪ ਨਾਲ ਦੇ ਰਹੇ। ਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਸਾਧ ਸਿੰਘ ਜੀ ਤਜ ਸਰੀਰ ਵੈਕੁੰਠ ਪਧਾਰੇ, ਉਹ ਵੈਕੁੰਠ ਚਲੇ ਗਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੈਕੁੰਠ ਜਾਣਦਿਆਂ ਵੀ ਅਚਰਜ ਗੱਲਾਂ ਸਾਧ ਸਿੰਘ ਜੀ, ਰਹੱਸ ਕੀ ਉਹ ਗੁਰਦੇਵ, ਤੇ ਉੱਥੇ ਦੇਵਤਿਆਂ ਨੇ ਵੀ ਆਰਤੀਆਂ ਉਤਾਰੀਆਂ ਤੇ ਜਿਨ੍ਹਾਂ ਨੂੰ ਦੇਖ ਕੇ ਅਸਰ ਗਏ ਤੇ ਭਾਗ ਜਿਨ੍ਹਾਂ ਦਾ ਪ੍ਰਤਾਪ ਦੇਖ ਕੇ ਦੇਵਤਿਆਂ ਨੇ ਕਿਹਾ ਸੀ ਮਹਾਰਾਜ ਰਾਕਸ਼ ਖੇੜਾ ਨਹੀਂ ਛੱਡਦੇ, ਸੱਚਖੰਡ ਜਾਣ ਤੋਂ ਪਹਿਲਾਂ ਜਾਂਦੇ ਜਾਂਦੇ ਸਾਡੀ ਪੁਰੀ ਵਿੱਚ ਦਰਸ਼ਨ ਦੇ ਕੇ ਫਿਰ ਜਾਣਾ ਆਪ ਜੀ ਨੇ। ਦੇਹਪੁਰੀ ਮੈਂ ਗਏ ਆਪ ਪਰਮੇਸ਼ੁਰ ਪਾਇਓ, ਦੇਹਪੁਰੀ ਦੇ ਵਿੱਚ ਗਏ ਤੇ ਉਸ ਵੇਲੇ ਦੈਤਾਂ ਦਾ ਨੱਠਣਾ, ਦੇਵਤਿਆਂ ਨੇ ਰਹੱਸ ਕਿਹਾ ਗੁਰਦੇਵ, ਉੱਥੇ ਇੰਦਰ ਵਰਗਿਆਂ ਨੇ ਚਰਨੀ ਲੱਗਣਾ, ਇਹ ਪ੍ਰਤਾਪ ਹੈ ਗੁਰੂ ਦਾ। ਗੁਰੂ ਰਾਮਦਾਸ ਮਹਾਰਾਜ ਐਸੇ ਸਨ ਤੇ ਉਹ ਵੈਕੁੰਠ ਦੇ ਵਿੱਚ ਚਲੇ ਗਏ।
ਸ੍ਰੀ ਅਰਜਨ ਜੀ ਤਖ਼ਤ ਬਿਠਾਰੇ,
ਪਰ ਜਾਣ ਤੋਂ ਪਹਿਲਾਂ ਇਹਨੂੰ ਤਖ਼ਤ ਨੂੰ ਸੁਣਨਾ ਨਹੀਂ ਛੱਡਿਆ। ਇਹ ਤਖ਼ਤ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਿਰਾਜਮਾਨ ਕੀਤਾ। ਤਖ਼ਤ ਬੈਠਾ ਅਰਜਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਖ਼ਤ ਤੇ ਬਿਰਾਜਮਾਨ ਹੋਏ ਹਨ।
ਕੌਣ ਸੋਡੀਆਂ ਕੁਲ ਮਹਿ ਗੁਰ ਆਏ,
ਫਿਰ ਕਹਿੰਦੇ ਗੁਰਤਾ ਗੱਦੀ ਫਿਰ ਪੇ ਜਿਹੜੀ ਸੋਡੀਆਂ ਦੀ ਵੰਸ਼ ਦੇ ਵਿੱਚ ਰਹੀ ਹੈ, ਭਾਵੇਂ ਪੁੱਤਰ ਨੂੰ, ਭਾਵੇਂ ਪੋਤਰੇ ਨੂੰ, ਭਾਵੇਂ ਪੋਤਰੇ ਤੋਂ ਦਾਦੇ ਨੂੰ, ਪਰ ਇਹ ਸੋਡੀਆਂ ਦੀ ਵੰਸ਼ ਵਿੱਚ ਰਹੀ। ਜਾਣ ਨਾ ਦੇਸਾਂ ਸੋਡੀਆਂ, ਹੋਰ ਅਜ਼ਰ ਨਾ ਜਰਿਆ ਜਾਵੇ। ਇਹ ਬੀਬੀ ਭਾਨੀ ਦੀ ਪ੍ਰਤਾਪ ਉਹਨਾਂ ਦੀ ਕਮਾਈ, ਔਰ ਨਾਲ ਕਿਹਾ ਸੀ ਪਿਤਾ ਜੀ ਇਹ ਅਜਰ ਵਸਤੂ ਜਿਹੜੀ ਹੋਰ ਤੋਂ ਜਰੀ ਨਹੀਂ ਜਾਣੀ, ਇਹ ਕਸ਼ਟ ਮੇਰੀ ਸੰਤਾਨ ਹੀ ਸਹਿ ਸਕਦੀ ਹੈ। ਇਸ ਕਰਕੇ ਬੀਬੀ ਭਾਨੀ ਨੇ ਜੋ ਵਰ ਲਏ ਗੁਰੂ ਅਮਰਦਾਸ ਮਹਾਰਾਜ ਤੋਂ, ਫਿਰ ਉਹ ਸੋਢ ਵੰਸ਼ ਦੇ ਵਿੱਚ ਗੱਦੀ ਰਹੀ ਹੈ।
ਹੋਤ ਭਈ ਗੁਰ ਦਸਵੇਂ ਤਾਏ,
ਤੇ ਫਿਰ 10ਵੇਂ ਪਾਤਸ਼ਾਹ ਤੱਕ ਇਹ ਗੁਰਤਾ ਗੱਦੀ ਸੋਢ ਵੰਸ਼ ਵਿੱਚ ਰਹੀ ਹੈ।
ਪੰਚਮ ਪਾਤਸ਼ਾਹ ਜਬ ਪਏ,
ਤੇ ਇਉਂ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਨੇ ਤਰਤੀਬ ਬਣਾਈ ਹੋਈ ਹੈ। ਇਹ ਗੁਰੂ ਸਾਹਿਬ ਦਾ ਸੰਖੇਪ ਇਤਿਹਾਸ ਦੱਸ ਕੇ, ਉਹਨਾਂ ਦਾ ਜੋਤੀ ਜੋਤ ਸਮਾਉਣਾ, ਸੰਮਤ ਦੱਸ ਕੇ, ਫਿਰ ਉਹਦੇ ਨਾਲ ਹੀ ਇੱਕ ਤੁੱਕ ਇਹ ਕਹਿੰਦੇ ਨੇ ਵੀ ਉਹਨਾਂ ਦੇ ਥਾਂ ਤੇ ਇਹ ਗੁਰੂ ਜੀ ਵਿਰਾਜਮਾਨ ਹੋਏ, ਇਹ ਗੱਲ ਕਰਕੇ ਫਿਰ ਉਹਨਾਂ ਦਾ ਸੰਖੇਪ ਦੇ ਨਾਲ ਅਵਤਾਰ ਦੀ ਗੱਲ ਲੈਂਦੇ। ਇਹ ਤਰਤੀਬ ਐਸੀ ਹੈ, ਇਹ ਸਾਨੂੰ ਸਾਰਿਆਂ ਨੂੰ ਸਮਝ ਸਮਝ ਕੇ ਚੱਲਣਾ ਚਾਹੀਦਾ। ਹਾਂ ਜੀ ਚਲੋ ਅੱਗੇ
ਪੰਚ ਪਾਤਸ਼ਾਹ ਜਪ ਪਏ
ਪੰਚਮ ਪਾਤਸ਼ਾਹ ਤਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਉਹ ਹੈ ਸੁਮੇਰ ਸਮਨ ਤੇ ਪੱਟਾਂ ਨੇ ਸਾਰੇ ਗੁਰੂ ਸਾਹਿਬਾਨਾਂ ਦੀ ਰੱਜ ਰੱਜ ਕੇ ਉਸਤਤ ਕੀਤੀ ਹੈ ਔਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿੰਦੇ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਪਰਮ ਤੇ ਫਿਰ ਤੇ ਬਹੁਤਾ ਹੈ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨੀ ਦੇਰ ਤੱਕ ਸਾਡੇ ਮੱਥੇ ਦੇ ਭਾਗ ਨਹੀਂ ਸੀ ਜਾਗੇ ਪੱਟ ਕਹਿੰਦੇ ਅਸੀਂ ਤਾਂ ਭੜਕਦੇ ਫਿਰਦੇ ਸੀ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਪਰਮ ਤੇ ਫਿਰ ਤੇ ਬਹੁਤਾਇਓ ਕੱਲ ਕੋਰ ਸਮੁੰਦਰ ਮੈਂ ਬੂਟ ਉੱਤੇ ਤੇ ਡੁੱਬ ਜਾ ਰਹੇ ਸੀ ਕਵੋਂ ਮਿਟੈ ਨਹੀਂ ਰੇ ਪਛਤਾਇਓ ਤਤ ਵਿਚਾਰਿਆ ਮਥੁਰਾ ਜਗ ਤਾਰਨ ਕੋ ਅਵਤਾਰ ਮਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੱਡਾ ਪ੍ਰਤਾਪ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਜਿਹੜੇ ਸੰਸਾਰ ਦੇ ਅੰਦਰ ਗੁਰਤਕ ਦੀ ਤੇ ਥਿਤ ਰਹੇ ਤੇ ਜਿਸ ਗੁਰੂ ਸਾਹਿਬ ਨੇ ਬੜਾ ਪਰਉਪਕਾਰ ਕੀਤੇ ਵੱਡੇ ਵੱਡੇ
ਤਾਲ ਸੁਧਾਸਰ ਜਬ ਨਿਰਮੇ
ਕਹਿੰਦੇ ਕਿਹੜੇ ਕਿਹੜੇ ਗੁਣ ਵਰਣਨ ਕਰੀਏ ਅੰਮ੍ਰਿਤ ਸਰੋਵਰ ਨੂੰ ਪ੍ਰਗਟ ਕੀਤਾ ਉਹ ਵੀ ਇਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਜੋ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਵਿੱਚ ਤੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇ ਦੱਸੇ ਹੋਏ ਜਿਹੜੇ ਚਿੰਨ੍ਹ ਸਨ ਉਹ ਪੰਗਤੀ ਆਉਂਦੀ ਹੈ ਨਾ ਕਿ ਡਿੱਠੇ ਸਭੇ ਥਾਵ ਨਾਹੀਂ ਤੁਧ ਜੇਹਿਆ ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਪੁਰਖ ਵਿਧਾਤਾ ਇਹਦੇ ਤੇ ਬਹੁਤ ਹੀ ਵਿਸਥਾਰ ਦੀਆਂ ਗੱਲਾਂ ਨੇ ਪਰ ਸੰਖੇਪ ਨਾਲ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਬਖਸ਼ਾਂ ਕਰਕੇ ਖਡੂਰ ਸਾਹਿਬ ਤੋੜ ਦਿੱਤਾ ਇੱਕ ਵਚਨ ਕੀਤਾ ਸੀ ਪੁਰਖਾ ਤੂੰ ਇੱਥੇ ਕਦੀ ਨਹੀਂ ਆਉਣਾ ਭਾਈ ਲਹਿਣਾ ਜੀ ਰੋਣ ਲੱਗ ਗਏ ਮਹਾਰਾਜ ਤੇ ਮੈਂ ਤੁਹਾਡੀ ਆਗਿਆ ਵੀ ਭੰਗ ਨਹੀਂ ਕਰ ਸਕਦਾ ਪਰ ਮੈਨੂੰ ਸਰਦਾ ਵੀ ਨਹੀਂ ਤੇ ਮੇਰਾ ਮਨ ਤੜਫੇਗਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਮਹਾਰਾਜ ਕਹਿੰਦੇ ਪੁਰਖਾ ਤੇਰੇ ਨਾਲ ਵਾਅਦਾ ਰਿਹਾ ਜਦੋਂ ਤੂੰ ਯਾਦ ਕਰੇਗਾ ਤੂੰ ਯਾਦ ਕਰਕੇ ਖੰਡੂਰ ਤੋਂ ਤੁਰ ਪਈ ਤੇ ਮੈਂ ਕਰਤਾਰਪੁਰੋਂ ਤੁਰ ਪਊਂਗਾ ਆਪਾਂ ਰਸਤੇ 'ਚ ਮਿਲਿਆ ਕਰਾਂਗੇ ਸਾਧ ਸੰਗੀਤ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜ਼ਿਆਦੇ ਵਿਹਵਲ ਹੋਣਾ ਹੇ ਗੁਰੂ ਨਾਨਕ ਸਾਹਿਬ ਅੱਜ ਮੈਨੂੰ ਦਰਸ਼ਨਾਂ ਦੀ ਬਹੁਤੀ ਭੁੱਖ ਲੱਗੀ ਹੈ ਦਰਸ ਤੇਰੇ ਕੀ ਪਿਆਸ ਮਨ ਲੱਗ ਗਈ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਤੁਰਦੇ ਕਿੱਥੇ ਆ ਕੇ ਇਕੱਠੇ ਹੁੰਦੇ ਜਿੱਥੇ ਸਾਧ ਸਿੰਘ ਜੀ ਅੱਜ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਹ ਜਗ੍ਹਾ ਤੇ ਦੋਨੇ ਗੁਰੂ ਸਾਹਿਬਾਨ ਦੇਰ ਤੱਕ ਬੈਠੇ ਵਿਚਾਰਾਂ ਕਰਦੇ ਪੈਂਦੇ ਤਾਂ ਇੱਕ ਦਿਨ ਕਹਿੰਦੇ ਪੁਰਖਾ ਤੈਨੂੰ ਆਉਣ ਵਾਲੇ ਸਮੇਂ ਦੀ ਬਾਤ ਦੱਸਦੇ ਹਾਂ ਕਹਿੰਦੇ ਬੜਾ ਮਹਾਨ ਤੀਰਥ ਹੈ ਸਤਿਯੁਗ ਤੋਂ ਇਹਦਾ ਬੜਾ ਲੰਮਾ ਇਤਿਹਾਸ ਹੈ ਇਹ ਮੁਕਤੀ ਦਾ ਖੇਤਰ ਲੱਗੇਗਾ ਇੱਥੇ ਮੋਖ ਭੋਗ ਦਾ ਲੰਗਰ ਇੱਥੇ ਚੱਲੇਗਾ ਇੱਥੇ ਬੜੀਆਂ ਰੌਣਕਾਂ ਲੱਗਣੀਆਂ ਹਨ ਔਰ ਯਾਦ ਰੱਖਣਾ ਪ੍ਰਗਟ ਤਾਂ ਕਰਨਾ ਇਸ ਨੂੰ ਚੌਥੇ ਜਾਮੇ ਦੇ ਵਿੱਚ ਸ਼ੁਰੂਆਤ ਉੱਥੋਂ ਕਰਨੀ ਹੈ ਪੰਜਵੇਂ ਵਿੱਚ ਜਾ ਕੇ ਸੰਪੂਰਨ ਕਰਦੇ ਹਾਂ ਅਤੇ ਫਿਰ ਉਹ ਬਚਨ ਰੋਜ਼ ਰੋਜ਼ ਉੱਥੇ ਇਕੱਠੇ ਹੋਣਾ ਜਦੋਂ ਵੀ ਜੀ ਕਰਨਾ ਬਦਹੋ ਪੁਰਖ ਵਿਧਾਤੇ ਗੁਰੂ ਨਾਨਕ ਸਾਹਿਬ ਨੇ ਬਣੇ ਅਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਬਾਂਹ ਫੜ ਕੇ ਗੁਰੂ ਅਮਰਦਾਸ ਦੀ ਕਹਿਣ ਲੱਗੇ ਪੁਰਖਾ ਆਹ ਜਗ੍ਹਾ ਹੈ ਜਿੱਥੇ ਮੇਰੇ ਗੁਰਦੇਵ ਗੁਰੂ ਨਾਨਕ ਮੈਨੂੰ ਦਰਸ਼ਨ ਦੇਣ ਲਈ ਆਉਂਦੇ ਸਨ ਗੁਰੂ ਅਮਰਦਾਸ ਜੀ ਨੇ ਨਮਸਕਾਰ ਕੀਤੀ ਉਸੇ ਧਰਤੀ ਨੂੰ ਨਮਸਕਾਰਾਂ ਕੀਤੀਆਂ ਕਹਿੰਦੇ ਹੁਣ ਅਗਲੀ ਪੀੜ੍ਹੀ ਵਾਲਿਆਂ ਨੂੰ ਦੱਸ ਕੇ ਜਾਣਾ ਫਿਰ ਗੁਰੂ ਅਮਰਦਾਸ ਜੀ ਵੀ ਇਸ ਅਸਥਾਨ 'ਤੇ ਪਹੁੰਚਦੇ ਰਹੇ ਗੁਰੂ ਰਾਮਦਾਸ ਜੀ ਦੀ ਬਾਂਹ ਫੜ ਕੇ ਕਿਹਾ ਸੀ ਪੁਰਖਾ ਆਹ ਜਗ੍ਹਾ ਹੈ ਮੇਰੇ ਵੱਡਿਆਂ ਨੇ ਕਹੀ ਸੀ ਅਤੇ ਇਹ ਹੁਣ ਤੂੰ ਤਾਲ ਦੀ ਖੁਦਵਾਈ ਕਰਾਉਣੀ ਉਦੋਂ ਕੱਚਾ ਤਾਲ ਫਟਵਾਇਆ ਗਿਆ ਸੀ, ਉਹਦੀ ਇੱਟਾਂ ਪੱਕੀਆਂ ਨਹੀਂ ਸੀ ਲੱਗ ਸਕੀਆਂ, ਬਰਸਾਤ ਦਾ ਪਾਣੀ ਉਹਦੇ 'ਚ ਰੁਕਿਆ ਹੋਇਆ ਸੀ। ਅਤੇ ਉਹ ਫਿਰ ਖੇਡ ਪ੍ਰਗਟ ਹੋਈ ਅਤੇ ਫਿਰ ਪੰਜਵੇਂ ਜਾਮੇ ਦੇ ਵਿੱਚ, ਅਤੇ ਜਦੋਂ ਬੀਬੀ ਰਜਨੀ ਦੇ ਕੋਹੜੇ ਪਤੀ ਨੇ ਦੱਸਿਆ ਵੀ ਆਹ ਜਗ੍ਹਾ ਹੈ, ਗੁਰੂ ਸਾਹਿਬ ਤਾਂ ਅੰਤਰਜਾਮੀ ਸੀ ਵੀ ਆਪਣੇ ਜੁੰਮੇ ਨਹੀਂ ਸੀ, ਅੰਤਰਜਾਮਤਾ ਦੁਆਰਾ ਨਹੀਂ ਸੀ ਪ੍ਰਗਟ ਕਰਨਾ ਚਾਹੁੰਦੇ। ਅਤੇ ਉਸ ਵੇਲੇ ਫਿਰ ਇਹਨੂੰ ਤੀਰਥ ਨੂੰ ਪ੍ਰਗਟ ਕੀਤਾ ਗਿਆ, ਇਸ ਕਰਕੇ ਗੁਰੂ ਅਰਜਨ ਦੇਵ ਜੀ ਦਾ ਨਾਂ ਲੈਂਦੇ ਆ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਤੇ ਜਿੱਥੇ ਹੋਰ ਐਡੇ ਪਰਉਪਕਾਰ ਕੀਤੇ ਨੇ, ਅਤੇ ਉੱਥੇ ਫਿਰ ਤਖ਼ਤ 'ਤੇ ਬਹਿ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੱਡਾ ਪਰਉਪਕਾਰ ਇਹ ਕੀਤਾ ਹੈ। ਅਤੇ ਤਾਲ ਸੁਧਾਰਸ ਤਵ ਨਿਰਮੈ, ਨਿਰਮੈ ਨਾ ਬਣਾਉਣਾ ਕੀਤਾ, ਪ੍ਰਗਟ ਕੀਤਾ ਹੈ।
ਬੀੜ ਗ੍ਰੰਥ ਸਾਹਿਬ ਕੀ ਹੋਏ,
ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ 1660 ਬਿਕਰਮੀ ਸੰਮਤ ਵਿੱਚ ਸ਼ੁਰੂ ਕੀਤਾ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ, ਰਾਮਸਰ ਦੀ ਰਮਣੀਕ ਜਗ੍ਹਾ ਨੂੰ ਚੁਣਿਆ, ਅਤੇ ਉੱਥੇ ਬਹਿ ਕੇ ਮਹਾਰਾਜ ਸਾਹਿਬ ਜੀ ਬਾਣੀ ਆਪਣੀ ਰਸਨਾ ਤੋਂ ਉਚਾਰਨ ਕਰਦੇ। ਬੜੇ ਗੁਰੂ ਸਾਹਿਬਾਨਾਂ ਦੀ ਜੋ ਗੋਬਿੰਦਵਾਲ ਸਾਹਿਬ ਤੋਂ ਬਾਣੀ ਲਿਆਂਦੀ, ਉਹਦੀਆਂ ਤਰਤੀਬਾਂ ਬਣਾਈਆਂ, ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਮਹਾਰਾਜ ਦੀ, ਗੁਰੂ ਰਾਮਦਾਸ ਪਿੱਛੋਂ ਆਪਣੀ ਉਚਾਰਨ ਕੀਤੀ ਬਾਣੀ। ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀ 1661 ਬਿਕਰਮੀ ਸੰਮਤ ਵਿੱਚ ਸੰਪੂਰਨ ਹੋਇਆ ਇੱਕ ਸਾਲ ਵਿੱਚ। ਔਰ ਸੰਪੂਰਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ ਲਾਏ, ਅਤੇ ਉਮਰ ਉਸ ਵੇਲੇ ਬਾਬਾ ਜੀ ਦੀ 98 ਵਰ੍ਹੇ ਦੀ ਉਮਰ ਸੀ ਜਦੋਂ ਉਹਨਾਂ ਦੇ ਸੀਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਾਇਮਾਨ ਕਰਕੇ ਚੌਰ ਆਪਣੇ ਹੱਥ ਵਿੱਚ ਲਿਆ। ਭਾਈ ਗੁਰਦਾਸ ਦੇ ਹੱਥ ਵਿੱਚ ਛਤਰ ਸੀ, ਅਤੇ ਕੀਰਤਨ ਦੇ ਰੂਪ ਦੇ ਵਿੱਚ, ਸ਼ਬਦ ਕੀਰਤਨ ਹੁੰਦਾ ਅਤੇ ਸੰਗਤਾਂ ਪਿੱਛੇ ਢੋਲਕੀਆਂ ਛੈਣੇ ਅਤੇ ਸ਼ਬਦ ਪੜ੍ਹਦੇ ਹੋਏ, ਅਤੇ ਹਰਿਮੰਦਰ ਸਾਹਿਬ ਦੇ ਅੰਦਰ ਭਾਦਰੋਂ ਸੁਦੀ ਏਕਮ 1661 ਬਿਕਰਮੀ ਸੰਮਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾਂ ਹੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਮੁੱਖ ਵਾਕ ਆਇਆ। ਅਤੇ ਇਸ ਕਰਕੇ ਉਹ ਇਸ਼ਾਰਾ ਦਿੰਦੇ ਨੇ। ਮੈਂ ਇੱਥੇ ਇੱਕ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਦੇ ਹਾਂ, ਉਹ ਜਾਣਕਾਰੀ ਬਹੁਤ ਭੁਲੇਖਿਆਂ ਨੂੰ ਦੂਰ ਕਰਦੀ ਹੈ ਅਤੇ ਹੈ ਬਿਲਕੁਲ ਛੋਟੇ ਰੂਪ ਦੀ ਜਾਣਕਾਰੀ ਹੈ। ਪੁਰਾਣੇ ਸਮੇਂ ਦੇ ਅੰਦਰ ਕੋਈ ਵੀ ਗ੍ਰੰਥ ਲਿਖਦਾ ਅਤੇ ਇੱਕ ਨਿਯਮ ਸੀ ਬਣਿਆ ਹੋਇਆ ਕਿ ਉਸ ਗ੍ਰੰਥ ਦੇ ਪੂਰੇ ਪੱਤਰੇ ਜਿੰਨੇ ਉਹਦੇ ਵਿੱਚ ਹੈ, ਉਹਨਾਂ ਪੱਤਰਿਆਂ ਦੀ ਗਿਣਤੀ ਕਰਕੇ ਫਿਰ ਪਿੱਛੇ ਉਹਦਾ ਬੇਰਵਾ ਦੇਣਾ ਵੀ ਮੇਰੇ ਗ੍ਰੰਥ ਦੇ ਇੰਨੇ ਪੱਤਰੇ ਨੇ। ਅਤੇ ਇਹ ਬੜਾ ਨਿਯਮ ਸੀ। ਅੱਜ ਵੀ ਅਦਾਲਤਾਂ ਦੇ ਵਿੱਚ ਜੱਜਾਂ ਦੇ ਸਾਹਮਣੇ ਜਿਹੜੀਆਂ ਫਾਈਲਾਂ ਹੁੰਦੀਆਂ ਨਾ, ਮਿਸਲ ਪੇਸ਼ ਕਰਦੇ ਆ ਵਕੀਲ, ਉਹ ਸਾਰੀ ਮਿਸਲ ਦੇ ਪੱਤਰੇ ਗਿਣ ਕੇ ਨਾ ਵਕੀਲ ਨੂੰ ਸਾਈਨ ਕਰਕੇ ਦੇਣਾ ਪੈਂਦਾ ਜੀ ਹਾਂ ਇਹਦੇ ਵਿੱਚ ਕੋਈ ਪਤਾ ਕਿ ਕੋਈ ਪੱਤਰਾ ਵਿੱਚੋਂ ਕੋਈ ਕੱਢ ਨਾ ਲਵੇ, ਵਿੱਚ ਹੋਰ ਨਾ ਪਾ ਦੇਵੇ। ਜੱਜ ਦੇ ਸਾਈਨ ਹੁੰਦੇ ਨੇ ਤਾਂ ਕਿ ਕੋਈ ਗੜਬੜ ਨਾ ਹੋਵੇ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਕਿ ਕਿਤੇ ਨਾ ਕਿਤੇ ਲੋਕਾਂ ਦੇ ਕਹਿਣ ਤੋਂ ਮੇਰੇ ਸਿੱਖਾਂ ਨੂੰ ਕਿਤੇ ਬਾਣੀ 'ਤੇ ਸ਼ੰਕਾ ਨਾ ਹੋ ਜਾਵੇ ਰਾਈ ਜਾਨੇ ਵੀ। ਇਹ ਕੰਮ ਗੁਰੂ ਅਰਜਨ ਦੇਵ ਜੀ ਨੇ ਨਿਬੇੜ ਦਿੱਤਾ। ਸਤਿਸੰਗ ਜੀ, ਜਿੰਨੀ ਦੇਰ ਤੱਕ ਮੈਨੂੰ ਇਹਨਾਂ ਅੱਖਰਾਂ ਦਾ ਨਹੀਂ ਸੀ ਪਤਾ ਤਾਂ ਮੈਂ ਵੀ ਸਟੇਜਾਂ 'ਤੇ ਇਹੀ ਕਹਿੰਦਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਜਿਹੜੀ ਹੈ ਵੀ ਉਹ ਦਸਮ ਪਾਤਸ਼ਾਹ ਨੇ ਦਿੱਤੀ ਹੈ। ਵੀ ਪਹਿਲਾਂ ਗੁਰੂ ਸ਼ਬਦ ਨਹੀਂ ਸੀ, ਪੋਥੀ ਸਾਹਿਬ ਕਹਿੰਦੇ ਸੀ ਜਾਂ ਸ੍ਰੀ ਗ੍ਰੰਥ ਸਾਹਿਬ ਕਹਿੰਦੇ ਸੀ। ਪਰ ਮੈਂ ਆਪਣੇ ਜੀਵਨ ਦੀ ਭੁੱਲ 'ਤੇ ਇੰਨਾ ਪਛਤਾਵਾ ਕੀਤਾ ਕਿ ਦਾਤਾ, ਜੇ ਮੈਨੂੰ ਇਹ ਪਤਾ ਹੁੰਦਾ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸ਼ਬਦ ਦਿੱਤਾ ਤਾਂ ਮੈਂ ਕਦੀ ਜੀਵਨ 'ਚ ਭੁੱਲ ਨਾ ਕਰਦਾ। ਇਹ ਫਿਰ ਵੀ ਸ਼ੁਕਰ ਹੈ, ਦੇਰ ਆਮਨ ਦਰੁਸਤ ਆਮਨ, ਦੇਰ ਬਾਅਦ ਹੀ ਪਤਾ ਲੱਗਿਆ, करतारपुर साहब वाला सरूप जेड़ा गुरु अर्जन देव जी ने भाई गुरदास तों लिखवाया ते उहदे विच फिर गुरु अर्जन देव जी अखीर दे विच फिर एक ये अपने वल्लों पत्रियां दी गिणती देंदे ने ਤਾਂ ਕਿ ਕਿਸੇ ਇੱਕ ਵੀ ਪੱਤਰੇ ਦੇ ਉੱਤੇ ਕਿਸੇ ਨੂੰ ਕੋਈ ਸ਼ੰਕਾ ਨਾ ਹੋ ਜਾਏ, ਕੋਈ ਪੱਤਰਾਂ ਵਿੱਚੋਂ ਕੱਢ ਕੇ ਹੋਰ ਨਾ ਪਾ ਦੇਵੇ। ਪੱਤਰਿਆਂ ਦੀ ਗਿਣਤੀ ਦੇ ਨਾਲ ਇੱਕ ਸ਼ਬਦ ਬੜਾ ਪਿਆਰਾ ਵਰਤਦੇ ਨੇ ਗੁਰੂ ਅਰਜਨ ਦੇਵ ਜੀ, ਤੇ ਉਹ ਸ਼ਬਦ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਬਾਬਾ ਸ਼ਬਦ ਕਹਿੰਦੇ ਸੀ, ਬਾਬਾ ਨਾਨਕ, ਗੁਰੂ ਨਾਨਕ। ਗੁਰੂ ਅਰਜਨ ਦੇਵ ਜੀ ਨੇ ਦੋਨੇ ਸ਼ਬਦ ਲੈ ਲਏ ਜਿਹੜੇ ਗੁਰੂ ਨਾਨਕ ਦੇ ਵਰਤੇ ਜਾਂਦੇ ਸੀ, ਗੁਰੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ, ਬਾਬਾ ਸ਼ਬਦ ਵੀ। ਤੇ ਕਿੱਡੀ ਭਾਵਨਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੇ। ਕਹਿੰਦੇ ਗੁਰੂ ਬਾਬਾ ਜੀ ਕੇ, ਮੈਂ ਉਹੀ ਅੱਖਰ ਬੋਲਦਾ ਜਿਵੇਂ ਲਿਖੇ ਹੋਏ ਨੇ, ਗੁਰੂ ਬਾਬਾ ਜੀ ਕੇ 974 ਪੱਤਰੇ। ਅਸੀਂ ਅੰਗ ਕਹਿੰਦੇ ਹਾਂ, ਸਾਨੂੰ ਅੰਗ ਹੀ ਕਹਿਣਾ ਚਾਹੀਦਾ, ਸਤਿਕਾਰ ਹੈ ਇਹਨਾਂ ਵਿੱਚ। ਪਰ ਜਿਹੜੇ ਅੱਖਰ ਲਿਖੇ ਨੇ, ਮੈਂ ਕੋਲੋਂ ਕੋਈ ਅੱਖਰ ਬਦਲ ਨਹੀਂ ਸਕਦਾ। ਗੁਰੂ ਬਾਬਾ ਜੀ ਕੇ 974 ਪੱਤਰੇ, ਔਰ ਫਿਰ 974ਵੇਂ ਪੱਤਰੇ ਤੇ ਰਾਗਮਾਲਾ ਹੈ, ਇਹ ਵੀ ਧਿਆਨ ਰੱਖਣਾ। ਇਹ ਗੁਰੂ ਸਾਹਿਬ ਨੇ ਆਪਣੀ ਗਿਣਤੀ ਚ ਲੈ ਕੇ, ਜੇ ਆਪਾਂ ਇਹ ਕਹਿ ਲਈਏ ਵੀ ਗੁਰੂ ਗ੍ਰੰਥ ਸਾਹਿਬ ਦੀ ਅਖੰਡ ਬਾਣੀ ਦਾ ਜ਼ਿੰਮੇਦਾਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਨਿਭਾਈ, ਤਾਂ ਕਿ ਕੱਲ ਨੂੰ ਮੇਰੇ ਪੁੱਤਰਾਂ ਨੂੰ, ਮੇਰੇ ਸਿੱਖਾਂ ਨੂੰ ਕੋਈ ਸ਼ੰਕਾ ਨਾ ਪਾ ਦੇਵੇ। ਫਿਰ ਵੀ ਜਿਹੜੇ ਸ਼ੰਕਾ ਪਾਉਣ ਵਾਲੇ ਸਨ, ਉਹਨਾਂ ਨੇ ਕਿਤੇ ਨਾ ਕਿਤੇ ਸਾਡੇ ਸਿੱਖ ਪੰਥ ਦੇ ਇਸ ਮਕਾਨ ਨੂੰ ਕਿਤੇ ਨਾ ਕਿਤੇ ਪਾੜ ਲਾ ਹੀ ਲਿਆ ਹੈ, ਕਿਤੇ ਨਾ ਕਿਤੇ ਮੋਰੀ ਕਰਕੇ ਸ਼ੰਕਾ ਦੀਆਂ ਆਵਾਜ਼ਾਂ ਦੇ ਹੀ ਦਿੱਤੀਆਂ। ਅਰੇ ਬੜੀ ਲੰਮੀ ਕਹਾਣੀ ਹੈ, ਮੈਂ ਖਿਮਾ ਮੰਗਦਾ ਉਹਨਾਂ ਗੁਰਮੁਖਾਂ ਤੋਂ, ਤੇ ਨਾਲ ਇੱਕ ਬੇਨਤੀ ਕਰਦਾ ਵੀ ਜਿਹੜਾ ਤੁਸੀਂ ਕਹਿੰਦੇ ਭਾਈ ਰਣਧੀਰ ਸਿੰਘ ਨੇ ਵਿਰੋਧ ਕੀਤਾ, ਗੁਰੂ ਪਿਆਰਿਓ ਭੁੱਲ ਜਾਓ, ਭਾਈ ਰਣਧੀਰ ਸਿੰਘ ਤਾਂ ਬਹੁਤ ਗੁਰਮੁਖ ਤੇ ਬੰਦਗੀ ਵਾਲੇ ਸਨ, ਤੇ ਉਹਨਾਂ ਦਾ ਤਾਂ ਨੰਬਰ ਚੌਥਾ ਆਉਂਦਾ ਹੈ, ਜਿਹੜਾ ਸਭ ਤੋਂ ਪਹਿਲਾਂ ਬੇਈਮਾਨ ਪੈਦਾ ਹੋਇਆ, ਜਿਸਨੇ ਅੰਗਰੇਜ਼ਾਂ ਦੇ ਕਹਿਣ ਤੋਂ ਗੱਲ ਸ਼ੁਰੂ ਕੀਤੀ। ਇੱਕ ਬੜੀ ਲੰਮੀ ਕਹਾਣੀ ਹੈ, ਉਹ ਵੱਖਰੇ ਸਮੇਂ 'ਚ ਸੁਣਾਈ ਜਾ ਸਕਦੀ ਹੈ, ਅਗਰ ਕਿਸੇ ਨੇ ਸੰਪੂਰਨ ਰੂਪ ਦੇ ਅੰਦਰ ਪੜ੍ਹਨੀ ਹੈ, ਵਿਧ ਪਰੂਫ ਪੜ੍ਹਨੀ ਹੈ, ਤਾਂ ਫਿਰ ਗੁਰਬਾਣੀ ਅਰਥ ਭੰਡਾਰ ਦੀ 12ਵੀਂ ਪੋਥੀ ਦੇ ਅਖੀਰ ਵਿੱਚ ਰਾਗਮਾਲਾ ਦਾ ਲੇਖ 43 ਪੰਨਿਆਂ ਦਾ ਹੈ, ਅਤੇ ਉਹ ਪੜ੍ਹ ਕੇ ਤੁਸੀਂ ਆਨੰਦ ਮਾਣ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਸੂਰਜ ਪ੍ਰਕਾਸ਼ ਦੇ ਵਿੱਚ ਜਿਹੜਾ ਰਲਾ ਹੋਇਆ ਉਹਦੀ ਵੀ ਜਾਣਕਾਰੀ ਮਿਲੇਗੀ, ਜਿਹੜਾ ਸ੍ਰੀ ਦਸਮ ਗ੍ਰੰਥ ਦਾ ਵਿਰੋਧ ਹੋਇਆ ਕਦੋਂ ਤੇ ਕਿਵੇਂ ਹੋਇਆ, ਵਿਧ ਪਰੂਫ। ਮੈਂ ਉਹਦੇ ਤੇ ਅੰਗਰੇਜ਼ ਸਰਕਾਰ ਦੀਆਂ ਉਸ ਵੇਲੇ ਦੀਆਂ ਮੀਟਿੰਗਾਂ ਦੀ ਕਾਪੀ ਜਿਹੜੀ ਦਾਸ ਦੇ ਕੋਲ ਹੈ, ਮੈਂ ਉਸ ਕਾਪੀ ਦਾ ਨੰਬਰ ਦਿੱਤਾ ਵੀ ਆਹ ਇੰਨੇ ਨੰਬਰ ਕਾਪੀ ਹੈ ਜਿਹਦੇ ਵਿੱਚ ਅੰਗਰੇਜ਼ ਨੇ ਯੋਜਨਾ ਬਣਾਈ ਸੀ ਇਹ ਸ਼ੰਕੇ ਪਾਉਣ ਦੀ। ਸਾਨੂੰ ਇਹ ਭੁੱਲ ਦੂਰ ਕਰ ਲੈਣੀ ਚਾਹੀਦੀ ਹੈ, ਅਤੇ ਗੁਰੂ ਸਾਹਿਬ ਦੀਆਂ ਸੰਪੂਰਨ ਰੂਪ ਵਿੱਚ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਕੀਤੀ, ਔਰ ਇਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਰਤਾਰਪੁਰ ਸਾਹਿਬ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਗਰ ਵਸਾਇਆ, ਆਪਣੇ ਸਪੁੱਤਰ ਬਾਬਾ ਗੁਰਦਿੱਤਾ ਨੂੰ, ਵੱਡੇ ਸਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਭਾਈ ਕੀ ਡੋਲੀ, ਕਿਉਂਕਿ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ ਸੀ ਨਾ, ਅਤੇ ਉਸ ਵੇਲੇ ਤੁਰਕਾਂ ਦੇ ਜ਼ਾਲਮ ਪੁਰਸ਼ਾਂ ਦੇ ਬੱਦਲ ਛਾਏ ਹੋਏ ਸਨ, ਜੰਗਾਂ ਯੁੱਧਾਂ ਦਾ ਕੰਮ ਸੀ ਵੀ ਇਹ ਬੜਮੁੱਲੀ ਇੱਕ ਜਿਹਨੇ ਆਉਣ ਵਾਲੇ ਸਮੇਂ ਦੇ ਅੰਦਰ ਸੰਸਾਰ ਨੂੰ ਤਾਰਨ ਦੀ ਜ਼ਿੰਮੇਵਾਰੀ ਸਮਝਣੀ ਹੈ, ਜਿਹਨਾਂ ਦੇ ਜੁੰਮੇ ਸੰਸਾਰ ਨੂੰ ਤਾਰਨ ਦੀ ਬਾਤ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬੜਮੁੱਲੀ ਵਸਤੂ ਜਾਣ ਕੇ, ਗੁਰੂ ਅਰਜਨ ਦਾ ਸਰੂਪ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡੋਲੀ ਲੈ ਗਏ ਸਨ ਨਾਲ, ਬੀਬੀ ਵੀਰੋ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੋਏ, ਉਹ ਸਰੂਪ ਨਾਲ ਸੀ ਉਸ ਵੇਲੇ, ਫਿਰ ਭਾਈ ਕੀ ਡੋਲੀ ਲੈ ਗਏ। ਭਾਈ ਕੀ ਡੋਲੀ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਬੇਟੇ ਨੂੰ ਕਿਹਾ ਕਿ ਇਹਨੂੰ ਕਰਤਾਰਪੁਰ ਇਸ ਰੂਪ ਨੂੰ ਲਿਜਾਂਦਾ ਜਾਏ, ਔਰ ਫਿਰ ਉੱਥੇ ਕਿਤੇ ਕਥਾ ਵਿੱਚ ਇਕਾਗਰ ਮਨ ਚਿਤ ਹੋ ਕੇ ਪੜ੍ਹੋ ਵੀ ਗੁਰੂ ਸਾਹਿਬ ਜੀ ਹਦਾਇਤਾਂ ਕੀ ਕਰਦੇ ਨੇ ਪੁੱਤਰ ਨੂੰ। ਕਹਿੰਦੇ ਨੇ ਬੇਟਾ ਇਹਨੂੰ ਪ੍ਰਤੱਖ ਗੁਰੂ ਨਾਨਕ ਦਾ ਸਰੂਪ ਸਮਝ ਕੇ ਮੱਥਾ ਟੇਕਣਾ। ਗੁਰੂ ਨਾਨਕ ਦੀ ਜਿਵੇਂ ਹਜ਼ੂਰੀ ਚ ਸਿੱਖ ਵਹਿੰਦੇ ਸੀ ਐਂ ਕੁਛ ਚਿਰ ਬੈਠਾ ਉੱਥੇ ਮੂਲ ਮੰਤਰ ਦਾ ਜਾਪ ਕਰਿਆ ਕਰ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਕਾਸਨ ਕਰਨੀ, ਧੂਫ ਦੀਪ ਕਰਨੀ, ਜੋਤ ਲਾਉਣੀ, ਧੂਪ ਦਿਖਾਉਣੀ, ਇਹ ਗੁਰੂ ਹਰਗੋਬਿੰਦ ਸਿੰਘ ਦੀਆਂ ਹਦਾਇਤਾਂ ਕੀਤੀਆਂ ਨੇ। ਸੁਗੰਧਿਤ ਪਦਾਰਥਾਂ ਨਾਲ ਪੂਜਾ ਕਰਨੀ, ਫੁੱਲ ਅਰਪਣ ਕਰਨੇ, ਇਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ। ਤੇ ਇਸ ਕਰਕੇ ਸਾਹ ਸਿੰਘ ਫਿਰ ਜਦੋਂ ਮਹਾਰਾਜ ਦਾ ਜੰਗ ਗੁਰੂ ਸਰ ਮਹਾਰਾਜ ਦਾ ਸੰਪੂਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਗਏ ਸਨ ਤਾਂ ਇਤਿਹਾਸ ਦੇ ਪੰਨੇ ਪੜੋਗੇ, ਕਹਿੰਦੇ ਸਭ ਤੋਂ ਪਹਿਲਾਂ ਉੱਥੇ ਪਹੁੰਚੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ। ਕਿੰਨੀ ਦੇਰ ਤੱਕ ਮਹਾਰਾਜ ਮੱਥਾ ਟੇਕ ਕੇ ਸੀ ਝੁਕਾ ਕੇ ਪ੍ਰਕਰਮਾ ਕਰਕੇ ਬੜੀ ਦੇਰ ਤੱਕ ਐਨ ਆਨੰਦ ਵਿੱਚ ਬੈਠੇ ਰਹੇ ਤੇ ਫਿਰ ਬਾਹਰ ਆਏ। ਕਹਿੰਦੇ ਗੁਰਸਿੱਖੋ, ਪੁੱਛਿਆ ਸੀ ਕਿ ਮਹਾਰਾਜ ਜੀ ਤੁਸੀਂ ਇੰਨੀ ਦੇਰ ਬੈਠੇ ਰਹੇ? ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਜੇ ਕੋਈ ਬਹੁਤੀ ਮਜ਼ਬੂਰੀ ਹੋਵੇ ਤਾਂ ਕਹਿਣਾ ਕੀ ਹੈ, ਨਹੀਂ ਕਹਿੰਦੇ ਕੁਛ ਚਿਰ ਮੱਥਾ ਟੇਕ ਕੇ ਬੈਠਣ ਦੀ ਮਰਿਆਦਾ ਹੈ। ਇਹ ਨਹੀਂ ਹੈ ਵੀ ਜੇ ਕੌਡੀ ਬਾਡੀ ਵਾਲਿਆਂ ਕੋਲ ਮਹਾਰਾਜਾ ਹੱਥ ਲਾਇਆ ਤੇ ਉਸੇ ਵੇਲੇ, ਕਈ ਤਾਂ ਨੱਠੇ ਨੱਠੇ ਮੱਥਾ ਵੀ ਜਿਵੇਂ ਭਗਾ ਕੇ ਮਾਰੀ ਦੀਆਂ ਨਾ ਕੋਈ ਚੀਜ਼, ਉਹਨਾਂ ਦੇ ਬਸ ਨਹੀਂ ਮੱਥਾ ਨਾਲ ਲੱਗਿਆ, ਨਹੀਂ ਤਾਂ ਮੱਥਾ ਹੀ ਭਗਾ ਕੇ ਮਾਰਨ ਮਹਾਰਾਜ ਦੇ ਜਿਵੇਂ ਪੈਸੇ ਭਗਾ ਕੇ ਮਾਰਦੇ। ਨਹੀਂ ਭਾਈ, ਸਹਿਜ ਭਾਵ ਨਾਲ ਆਓ, ਨਮਸਕਾਰ ਕਰੋ ਤੇ ਪ੍ਰਕਰਮਾ ਤਾਂ ਪੰਜ ਹੁੰਦੀਆਂ ਪਰ ਇੱਕ ਤਾਂ ਜ਼ਰੂਰੀ ਹੈ, ਫਿਰ ਇੱਕ ਪ੍ਰਕਰਮਾ ਕਰੋ, ਮੱਥਾ ਟੇਕੋ ਜੇ ਹੋ ਸਕਦੀ ਹੈ, ਨਹੀਂ ਨਮਸਕਾਰ ਕਰਕੇ ਕੁਛ ਚਿਰ ਬੈਠੋ, ਕਥਾ ਕੀਰਤਨ ਸੁਣੋ, ਇਹ ਮਰਜ਼ਾਦਾ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਹੀ ਪਰਉਪਕਾਰ ਕੀਤਾ। ਹਾਂਜੀ,
ਜਿਸ ਪੜ੍ਹ ਕੇ ਗਤ ਲੈ ਸਭ ਕੋਈ,
ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਵੇਂ ਜਾਮੇ ਚ ਗੁਰਤਾ ਗੱਦੀ ਦੇਣੀ ਸੀ, ਜਿਹਨੂੰ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਜੀਵਨ ਨੂੰ ਮੁਕਤੀ ਸਹਿਜ ਹੀ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਸੁਣਨ ਮੁਕਤੀ ਮਿਲਦੀ ਹੈ, ਸ਼ੁਭ ਗਤੀ ਪ੍ਰਾਪਤ ਹੁੰਦੀ ਹੈ।
ਗੰਗਾ ਨਾਮ ਭਰ ਜਾਵੇ ਆਹੇ,
ਸੰਖੇਪ ਹੈ ਕਿਉਂਕਿ ਵਿਸਤਾਰ ਤਾਂ ਅੱਗੇ ਆ ਹੀ ਰਿਹਾ। ਇਹਨਾਂ ਦੇ ਮਹਿਲ, ਉਹਨਾਂ ਦਾ ਨਾਂ ਸੀ ਗੰਗਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ ਗੁਰੂ ਅਰਜਨ ਦੀ ਮਾਉ ਪਿੰਡ ਤੋਂ। ਤੇ ਇਸ ਪ੍ਰਕਾਰ ਦੱਸਦੇ ਹਨ,
ਸਾਧਵੀ ਕੇ ਗੁਣ ਸਭ ਜਿਸ ਮਾਹੀ,
ਜਿਹਨਾਂ ਦੇ ਸਾਧਵੀ ਪਤੀ ਵਰਤਾ ਵਾਲੇ ਗੁਣ ਮਾਤਾ ਗੰਗਾ ਚ ਸੰਪੂਰਨ ਸਨ।
ਨੰਦਨ ਉਪਜੋ ਇੱਕ ਕੁਲ ਚੰਦ,
ਉਹਨਾਂ ਦੇ ਘਰ ਇੱਕੋ ਹੀ ਪੁੱਤਰ ਪੈਦਾ ਹੋਇਆ, ਕੋਈ ਬੇਟੀ ਨਹੀਂ ਸੀ, ਕੋਈ ਹੋਰ ਬੇਟਾ ਨਹੀਂ ਸੀ, ਇੱਕੋ ਹੀ ਪੁੱਤਰ। ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਵੱਲ ਇਸ਼ਾਰਾ ਕਰਦੇ ਵੀ ਇੱਕੋ ਪੁੱਤਰ ਪੈਦਾ ਹੋਇਆ।
ਬੜ ਧਨ ਤਰ ਸ੍ਰੀ ਹਰਗੋਬਿੰਦ,
ਕਹਿੰਦੇ ਬਹੁਤ ਹੀ ਵੱਡਾ ਬੜ ਧਨੰਤਰ, ਧਨੰਤਰ ਹੁੰਦਾ ਹੈ ਧਨਸ਼ ਚਲਾਉਣ ਦਾ ਬਹੁਤ ਵੱਡਾ ਬਲੇ, ਜਿਹਨਾਂ ਨੇ ਨੌ ਟਾਂਕ ਦੀ ਤਨਕ ਜਿਹੜੀ ਹੈ ਚਲਾਈ ਹੈ, ਤਨਕ ਧਾਰੀ ਬੜ ਯੋਧਾ। ਤੇ ਐਸੇ ਗੁਰੂ ਹਰਗੋਬਿੰਦ ਸ੍ਰੀ ਹਰਗੋਬਿੰਦ ਤੇ ਉਹਨਾਂ ਦਾ ਇਹਨਾਂ ਦੇ ਘਰ ਦੇ ਵਿੱਚ ਅਵਤਰਨ ਹੋਇਆ। ਬਾਬਾ ਬੁੱਢਾ ਸਾਹਿਬ ਦੀ ਰਸਨਾ ਦਾ ਬਹਾਨਾ ਬਣਿਆ, ਅਰਦਾਸ ਦਾ ਬਹਾਨਾ ਬਣਿਆ ਤੇ ਗੁਰਸਿੱਖਾਂ ਦੇ ਅੰਦਰ ਗੁਰਸਿੱਖਾਂ ਦੀ ਸਤਿਕਾਰ ਕਰਨ ਦੀ ਪ੍ਰਥਾ ਕਾਇਮ ਕੀਤੀ ਤੇ ਉਹਨਾਂ ਦੇ ਘਰ ਦੇ ਵਿੱਚ ਇਹ ਵੱਡਾ ਯੋਧਾ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ।
ਵੀਰ ਧਰਮ ਧੁਜ ਸ੍ਰੀ ਗੁਰੂ ਅਰਜਨ,
ਤੇ ਗੁਰੂ ਅਰਜਨ ਦੇਵ ਜੀ ਕੈਸੇ ਨੇ, ਧੀਰਜ ਤਾਂ ਇੰਨੀ ਹੈ, ਕਹਿੰਦੇ ਤੱਤੀ ਤਵੀ ਤੇ ਵੀ ਦੇਖੋ ਭਾਈ ਸਾਹਿਬ, ਕਹਿੰਦੇ ਡੋਲੇ ਨੇ ਸਿਰ ਵਿੱਚ, ਰੇਤ ਵੀ ਪੈਂਦਾ ਰਿਹਾ ਤੇ ਐਸੇ ਧਰਤੀ ਦੇ ਨਾਲੋਂ ਵੀ ਵੱਡੀ ਜਿਨ੍ਹਾਂ ਦੇ ਵਿੱਚ ਧੀਰਜਤਾ ਹੈ ਤੇ ਐਸੇ ਧੀਰ ਧਰਮ ਧੁਜ ਧਰਮ ਦੀ ਧੁਜਾ ਸ੍ਰੀ ਗੁਰੂ ਅਰਜਨ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ।
ਬਸ ਤੀਰਤ ਜਿਤ ਕਿਤ ਜਸ ਅਰਜਨ,
ਹੁਣ ਅਰਜਨ ਨਾਮ ਗੁਰੂ ਅਰਜਨ ਦੇਵ ਜੀ ਦਾ ਕਵੀ ਦੇ ਕਟਾਕਸ਼ ਦੇਖੋ ਤੁਸੀਂ, ਉਹਨਾਂ ਦੀ ਵਿਦਿਆ ਦੀ ਚਮਤਕਾਰ ਦੇਖੋ ਭਾਈ ਸੰਤੋਖ ਸਿੰਘ ਦੇ। ਅੱਗੇ ਅਰਜਨ ਲਿਖਿਆ ਪਰ ਇਸ ਅਰਜਨ ਦਾ ਅਰਥ ਵੱਖਰਾ ਕੀਤਾ, ਇਹ ਅਰਜਨ ਦੇ ਨਾਲ ਆਪ ਜੀ ਨੇ ਜਸ ਲਾ ਦਿੱਤਾ, ਜਸ ਅਰਜਨ। ਜਸ ਅਰਜਨ ਦਾ ਮਤਲਬ ਹੈ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਸ ਸੀ ਉਹ ਅਰਜਨ ਕਹੀਏ ਬਹੁਤ ਪਵਿੱਤਰ ਤੇ ਬਹੁਤ ਉੱਜਲ, ਉੱਜਲ ਜਸ ਵਾਲੇ ਸਨ। ਅਰਜਨ ਦਾ ਅਰਥ ਉੱਜਲ ਹੁੰਦਾ ਹੈ, ਇਹ ਕਟਾਕਸ਼ ਵਰਤਿਆ ਭਾਈ ਸੰਤੋਖ ਸਿੰਘ ਨੇ।
ਜਗ ਕਰਤੱਵਯ ਕਰੇ ਸੁਭ
ਭਾਰੇ, ਸੰਸਾਰ ਦੇ ਵਿੱਚ ਜਿਹੜੇ ਕਰਤੱਵ ਕੀਤੇ ਬੜੇ ਭਾਰੀ ਭਾਰੀ ਕਰਤੱਵ ਕੀਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਤੇ ਕਿਤੇ ਛੋਟੀ ਜਿਹੀ ਬਾਤ ਹੈ ਸਾਧ ਸੰਗਤ ਜੀ ਕਿਤੇ ਆਪਣੇ ਜਿਸਮ ਦਾ ਕੋਈ ਹਿੱਸਾ ਅੱਗ ਨੂੰ ਛੋਹ ਜਾਏ, ਚੀਕਾਂ ਨਿਕਲ ਜਾਂਦੀਆਂ, ਤੇ ਫਿਰ ਤੱਤੀ ਤਵੀ ਤੇ ਬੈਠ ਕੇ ਵੀ ਉਹੀ ਸੰਗੀਤ ਅਲਾਪਣਾ ਜਿਹੜਾ ਮਖਮਲੀ ਗਦੈਲਿਆਂ ਤੇ ਤਖ਼ਤ ਤੇ ਬਹਿ ਕੇ ਪੀਰ ਮੀਆਂ ਵਰਗੇ ਵੀਰ ਵਰਗੇ ਦੀਆਂ ਉਹਨਾਂ ਦੀਆਂ ਧਾਹਾਂ ਨਿਕਲ ਗਈਆਂ। ਪੀਰ ਮੀਆਂ ਮੀਰ ਚਾਰ ਤਰਫੇ ਅੱਗ ਵਰਸੇ। ਜੇਠ ਦਾ ਮਹੀਨਾ ਸੀ, ਸੂਰਜ ਗਗਨ ਤਪੈ ਧਰਤੀ ਦੂਖ ਸਹਿ, ਤੁਖਾਰੀ ਰਾਗ ਚ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਚਨ ਹੈ। ਚਾਰ ਤਰਫੇ ਅੱਗ ਵਰਸੇ, ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਪੀਰ ਮੀਆਂ ਮੀਰ ਡਿਠਾ ਹਾਲ ਅਜਬ ਯਾਰ ਦਾ, ਹੋ ਵਿਆਕੁਲ ਰੋ ਪਿਆ ਤੀਖੇ ਚੀਖੇ ਤੇ ਤਾਹੀ ਮਾਰਦਾ। ਤੱਕ ਕਿਹਾ ਸਤਿਗੁਰੂ ਮੀਆਂ ਮੀਰ, ਓਏ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਏਡੀ ਸ਼ਾਂਤੀ, ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾ ਸਿਵ ਜੋ ਕਰੀ, ਪੁਨ ਵੇਦ ਬ੍ਰੰਚ ਵਿਚਾਰ ਰਹੋ, ਹਰ ਜਾਪ ਨਾ ਛਾਡਿਓ, ਏ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਹਿ ਕਰੀ। ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ
ਭਗਤ ਵਿਥਾਰ ਅਨਕ ਜਨ ਤਾਰੇ,
ਭਗਤੀ ਦਾ ਵਿਸਥਾਰ ਕੀਤਾ ਜਿਨ੍ਹਾਂ ਨੇ, ਬੜੀ ਭਗਤੀ ਦਾ ਵਿਸਥਾਰ ਕੀਤਾ। ਸੁਖਮਨੀ ਸਾਹਿਬ ਨਿਰੀ ਭਗਤੀ ਰਚ ਦਿੱਤੀ ਕਿ ਇੱਕ ਪਾਠ ਕਰਨ ਦੇ ਨਾਲ ਅੱਠਾਂ ਪਹਿਰਾਂ ਦੇ ਕੀਤੇ ਹੋਏ ਪਾਪ ਨਸ਼ਟ ਹੋ ਜਾਣਗੇ, ਤੇ ਅੱਠੇ ਪਹਿਰਾਂ ਚ ਜਿੰਨੇ ਸਵਾਸ ਆਉਣ ਵਾਲੇ ਨੇ, ਤੇ ਜਿਹੜਾ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲੈਂਦਾ, ਸਮਝੋ ਅੱਠੇ ਪੈਰ ਦੀ ਭਗਤੀ ਕੀਤੀ ਮਨਜ਼ੂਰ ਹੋ ਗਈ। ਇਹ ਗੁਰੂ ਅਰਜਨ ਦੇਵ ਜੀ ਦੀਆਂ ਬਰਕਤਾਂ। ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ
ਬਿਨਸਤ ਚਤਰ ਵਰਖ ਨਵ ਮਾਸ,
ਉਹਨਾਂ ਨੇ ਭਗਤੀ ਦਾ ਵਿਸਥਾਰ ਕੀਤਾ, ਅਨੇਕਾਂ ਗੁਰਸਿੱਖਾਂ ਨੂੰ ਤਾਰਿਆ, ਤੇ ਬਿਨਸਤ ਚਤਰ ਵਰਖ ਨਵ ਮਾਸ, ਵੀਹ ਤੇ ਚਾਰ ਚੌਵੀ ਹੋ ਗਏ, ਚੌਵੀ ਸਾਲ ਤੇ ਨੌ ਮਹੀਨੇ।
ਇੱਕ ਦਿਨ ਉੱਪਰ ਸ੍ਰੀ ਸੁਖਰਾਸ,
ਇੱਕ ਦਿਨ ਉੱਤਰੇ ਸੁਖਾਂ ਦੀ ਪੂੰਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।
ਗੁਰਤਾ ਲੈ ਸਰੀਰ ਕਉ ਤਾਰਾ,
ਇਉਂ ਸਾਸ ਜੀ ਗੁਰਤਾ ਲੈ ਕੇ ਆਪਣੇ ਸਰੀਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨੀ ਦੇਰ ਤੱਕ ਰੱਖਣਾ ਕੀਤਾ ਹੈ।
ਉਹਨੇ ਚਾਹਿਓ ਸੱਚਖੰਡ ਸਿਧਾਰਾ,
ਫਿਰ ਉਹਨਾਂ ਨੇ ਸੱਚਖੰਡ ਨੂੰ ਜਾਣਾ ਠੀਕ ਸਮਝਿਆ ਵੀ ਹੁਣ ਸਮਾਂ ਹੋ ਗਿਆ ਹੈ।
ਦੋਹਰਾ ਖੋੜਸ ਸਤ ਤ੍ਰਸੇਠ ਤ੍ਰੇਸਠ ਅਧਕ ਜੇਠ ਮਾਸ ਮਹਾਨ,
1600 ਖੋੜਸ ਛੇ ਦਾ ਸਾਸ ਜੀ, 1600 ਸਤਨਾਮ 100 ਦਾ ਖੋੜਸ ਛੇ, ਤ੍ਰੇਠ ਸਾਸ ਜੀ 63 ਦਾ ਨਾਮ ਹੈ। ਇਹ ਬਣਿਆ 1663 ਵਿਕਰਮੀ ਸੰਮਤ ਅਧਕ ਜੇਠ ਮਾਸ ਮਹਾਨ, ਜੇਠ ਦਾ ਮਹੀਨਾ ਸੀ ਉਸ ਵੇਲੇ।
ਸੁਦੀ ਚੌਥ ਦਿਨ ਮੈਂ ਗੁਰੂ ਕੀਨ ਵਿਕੁੰਠ ਭਿਆਨ,
ਜੇਠ ਸੁਦੀ ਚੌਥ ਜਿਹੜੀ ਉਸ ਵੇਲੇ ਤੋਂ ਸਾਸ ਜੀ ਇਸ ਥਿੱਤ ਨੂੰ ਸਿੱਖਾਂ ਨੇ ਕਦੀ ਭੁਲਾਇਆ ਨਹੀਂ ਸੀ। ਜੇਠ ਸੁਦੀ ਚੌਥ ਦਾ ਵੱਡਾ ਜੋੜ ਮੇਲਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਲਾਹੌਰ ਦੇ ਅੰਦਰ ਹੁੰਦਾ ਹੈ, ਅੱਜ ਤੱਕ ਹੁੰਦਾ ਹੈ, ਤੇ ਇਹ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਬੈਕੁੰਠ ਦੇ ਵਿੱਚ ਬਿਆਨ ਕੀਏ ਜਾਣਾ ਕੀਤਾ ਹੈ। ਸਾਧ ਸੰਗਤ ਜੀ ਇੱਥੇ ਹੀ ਪਹਿਲੀ ਰਾਸ ਦਾ 8ਵਾਂ ਅੰਸ਼ ਸਮਾਪਤ ਹੁੰਦਾ ਹੈ, ਤੇ ਇਹਦੇ ਨਾਲ ਸੱਤਵਾਂ ਅੰਸ਼ ਸਮਾਪਤ ਹੁੰਦਾ, 8ਵਾਂ ਸ਼ੁਰੂ ਹੋਏਗਾ। 8ਵੇਂ ਦੇ ਵਿੱਚ ਫਿਰ ਗੁਰ ਪ੍ਰਣਾਲੀਆਂ ਦਾ ਜ਼ਿਕਰ ਹੈ, ਤੇ 8ਵੇਂ ਅਧਿਆਇ ਦੇ ਵਿੱਚ ਗੁਰ ਪ੍ਰਣਾਲੀਆਂ ਦਾ ਅੱਧ ਦੇ ਵਿੱਚ ਆਪਾਂ ਪਹੁੰਚ ਗਏ ਹਾਂ, ਤੇ 6ਵੇਂ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਅਗਲੇ ਅਧਿਆਇ ਦੀ ਕਥਾ ਆਪਾਂ ਰਲ ਮਿਲ ਕੇ ਸਰਵਣ ਕਰਾਂਗੇ। ਮੈਂ ਇੱਕ ਵਾਰੀ ਫਿਰ ਸਰੋਤਾ ਜਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਕੱਲ੍ਹ ਨੂੰ ਬੁੱਧਵਾਰ ਹੈ, ਤੁਸੀਂ ਬੁੱਧਵਾਰ ਦੀ ਉਡੀਕ ਕਰਿਆ ਕਰੋ, ਵੀ ਪ੍ਰਬੰਧਕਾਂ ਨੂੰ ਫੋਨ ਕਰ ਕਰਕੇ ਪਰੇਸ਼ਾਨ ਨਾ ਕਰੋ, ਇਹਨਾਂ ਨੂੰ ਵਿਚਾਰਿਆਂ ਨੂੰ ਦਫ਼ਤਰ 'ਚ ਬਹੁਤ ਕੰਮ ਨੇ, ਤੇ ਇਸ ਗੱਲ ਦੀ ਜਿੱਥੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਜੀ ਥੋੜ੍ਹੇ ਥੋੜ੍ਹੇ ਨੁਕਤੇ ਨੇ ਜਿਹਦੇ 'ਚ ਅਸੀਂ ਤੰਦਰੁਸਤੀ ਮੁਕਤੋ ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਤੇ ਉੱਥੇ ਫਿਰ ਕਿਤੇ ਜਦੋਂ ਵਾਰ ਵਾਰ ਫੋਨ ਉਸ ਵੇਲੇ ਧਿਆਨ ਨਾਲ ਸੁਣੀ ਨਹੀਂ ਜਾਂਦੀ ਗੱਲ। ਹੁਣ ਮੈਨੂੰ ਦਫ਼ਤਰ ਵੱਲੋਂ ਵਿਸ਼ੇਸ਼ ਕਰਕੇ ਕਿਹਾ ਗਿਆ, ਕਹਿੰਦੇ ਜੀ ਕੱਲ੍ਹ ਨੂੰ ਬੁੱਧਵਾਰ ਨੂੰ ਦੁਬਾਰੇ ਫਿਰ ਉਹੀ ਰਿਪੀਟ ਕਰੋ। ਲੈ ਭਿੰਡੀ ਤੋਰੀ ਦੀ ਕਿੱਡੀ ਕੁ ਸੰਸਕ੍ਰਿਤ ਦੀ ਗੱਲ ਸੀ ਉਹ, ਕਿੰਨੀ ਕੁ ਬੜੀ ਔਖੀ ਗੱਲ ਸੀ, ਕਿੱਡੀ ਕੁ ਵੱਡੀ ਦਵਾਈ ਹੈ ਜਿਹਦੇ 'ਚ ਉਲਝ ਗਏ ਅਸੀਂ, ਉਹ ਹੁਣ ਮੈਂ ਕੱਲ੍ਹ ਨੂੰ ਬੇਨਤੀ ਕਰੂੰਗਾ ਤੁਹਾਨੂੰ। ਉਹਨੂੰ ਇੱਕ ਵਾਰੀ ਉਹ ਨੋਟ ਕਰ ਲਿਆ ਕਰੋ, ਮੁੜ ਕੇ ਨਾ ਭਾਈ ਦਰਸ਼ਨ ਸਿੰਘ ਦੇ ਕੋਲ ਟਾਈਮ ਹੈ, ਇਹ ਵੀ ਅੱਕ ਜਾਂਦਾ, ਬਾਣੀ ਪੜ੍ਹਨੀ ਹੁੰਦੀ ਹੈ, ਨਿਤੇਮ ਕਰਨੇ, ਆਪਣੇ ਆਪਣੇ ਰੁਝਾਨ, ਦਫ਼ਤਰ ਵਾਲਿਆਂ ਨੂੰ ਆਪਣੇ ਰੁਝਾਨ, ਇਸ ਕਰਕੇ ਜਦੋਂ ਵੀ ਸੁਣੋ ਉਦੋਂ ਹੀ, ਜਾਂ ਫਿਰ ਜਿਹਦੇ ਕੋਲ ਟਾਈਮ ਹੋਵੇ ਉਹ ਆਸਣ 'ਤੇ ਆ ਕੇ ਮਿਲ ਕੇ ਵਿਚਾਰ ਕਰ ਸਕਦਾ, ਪਰ ਵਾਰ ਵਾਰ 'ਤੇ ਫੋਨਾਂ 'ਤੇ ਗੱਲ ਬਣਦੀ ਨਹੀਂ ਹੁੰਦੀ। ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਦਾ ਵਚਨ ਹੈ, ਘਟ ਵਸੈ ਚਰਨਾਰਵਿੰਦ ਰਸਨਾ ਜਪਿਆ ਗੋਪਾਲ, ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਮਹਾਰਾਜ ਨੇ ਤੰਦਰੁਸਤ ਰੱਖਣ ਵਾਸਤੇ ਉਤਸ਼ਾਹਿਤ ਕੀਤਾ ਸਾਨੂੰ, ਸਰੀਰ ਨੂੰ ਤੰਦਰੁਸਤ ਕਿਵੇਂ ਕਰਨਾ ਇਹ ਸਾਹਿਬ ਸੀ। ਆਪਾਂ ਹੁਣ ਕੱਲ੍ਹ ਨੂੰ ਵਿਚਾਰ ਮਹਾਰਾਜ ਕਰਵਾ ਲੈਣ। ਆਹ ਹੁਣ ਇੱਥੇ ਸਮਾਪਤੀ ਹੈ ਢਾਡੀ ਸਿੰਘ ਸਾਹਿਬਾਨੰਦ ਦੀ ਰਸਨਾ ਤੋਂ, ਅੱਗੇ ਸਰਵਣ ਕਰਾਂਗੇ ਤੋ ਅੱਗੇ ਸਾਹ ਸਿੰਘ ਸਾਰਾ ਪ੍ਰੋਗਰਾਮ। ਭਾਈ ਸਾਹਿਬ ਜੀ ਸਟੇਜ ਬੜੀ ਸੁੰਦਰ ਚਲਾ ਰਿਹਾ ਹੈ, ਆਪ ਜੀ ਨੂੰ ਵਰਣ ਕਰਦੇ ਬੋਲਦੇ।
ਖੋੜਸ ਸਤ ਤ੍ਰੇਸ਼ਟ ਅਧਕ ਜੇਸ਼ਠ ਮਾਸ ਮਹਾਨ, ਸੁਦੀ ਚੌਥ ਦਿਨ ਮਹਿ ਗੁਰੂ ਕੀਨ ਵਿਕੁੰਠ ਪਿਆਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧਕੂਪ ਮਹਾਪਿਆਨ ਨਾਨਕ ਪਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।